प्यारी सत्संग जी, असी सब ने रल के जिहड़ा शब्द पढ़िया, इसका सिरलेख है गौड़ी कबीर जी तिपदे। गौड़ी राग विच कबीर साहब का शब्द है, तिपदे भाव इस शब्द विच आखिर ते जिस तरह तीन लिखिया वह शो करता है कि शब्द दे विच तीन पदे हैं। गुरु ग्रंथ साहिब दे 327 नंबर पन्ने ते शब्द अंकित है, जदों असी देखते हाँ कि आखिर ते गिणतियां लिखिया होंदियां, ये बाणी की बणतर का ढंग है। तो बाणी की बणतर नू जेकर असी समझिए, सानू बाणी ज्यादा समझ आती है। जेकर समझ के विचारीए थोड़ी होर ज्यादा समझ आनी शुरू हो जाती है, अते जे समझ के विचार के उसनू अपने अवगुणा नू दूर करदे आ, प्रैक्टिकल जीवन नू अमली तौर ते जीण लग पईए, तो यह सिर्फ समझ ही नहीं आ जाती, इसका सानू फायदा होना भी शुरू हो जाता है। फायदा तां ही शुरू होना है जदों पढ़ी समझी विचारी आते अमली तौर पर उहदे ते जीना शुरू किया, तां फायदा होना शुरू होया। यह फायदा, यह बेनीफिट जे असी लैना है, तो अज गुरु अर्जन पातशाह जी की शहीदी के पुरब वाले दिन सानू खास तौर पर सोचना पेगा कि गुरु पातशाह किस किस्म की बाणी की बणतर करते हैं, वो इंज गिणतियां क्यों लिखते हैं, उन्हां दा की मकसद सी गिणतियां लिखण दा, ये कोई नॉलेज या चुंच ज्ञान वाली गल नहीं है। फर्ज करो जिस तरह इस शब्द नू देखिए तां तीन लिखिया मिल रहा है, इहदा कोई मकसद है। गुरु अर्जन पातशाह ने अपने हथीं जदों ग्रंथ तैयार किया तां उस वेले उन्होंने ये लिखिया, ठीक है इहदे विच रूहानियत कोई नहीं है, पर यह तीन शो करता है कि इस शब्द विच तीन पदे हैं। जिस तरह उपर तिपदे लिखे है, इस तरह जे चौपदे लिखिया होवे तां शब्द दे चार ते उत्थे शब्द मुकदा है, जिथे पंच पदे लिखिया होवे उत्थे पंच ते मुकदा है, जिथे एक पदे या दुपदे लिखिया होवे उत्थे एक या दो ते मुकदा है। आम अज दे पढ़न वाले मनुख नू साफ समझ पैंदी है भी इस शब्द विच कितने स्टेंजाज, कितने पदे होणगे। फिर इस तों बाद एक लिखिया है, एक शो करता है कि कबीर साहब का तिपदे का यह पहला शब्द है। 19 शो करता है कि कबीर साहब ने जदों भी गुरु ग्रंथ साहिब विच गौड़ी राग शुरू होया है, उस गौड़ी राग विच बाणी की बणतर का ढंग सब तो पहला गुरु नानक पातशाह की बाणी होएगी। जदों भी नवा राग शुरू होएगा, गुरु ग्रंथ साहिब का नवा पेज शुरू होएगा। नवा राग कदे भी अद्धे पेज तो शुरू नहीं होता, नवा राग शुरू होएगा नवे पेज तो शुरू होएगा, और उसके हाशिए का बाउंड्री का रंग चेंज हो जाएगा, ताकि आम पढ़न वाले मनुख नूं पता लगे नवा राग शुरू हो गया। तो जिथे नवा राग शुरू होएगा उथे सब तो पहला बाणी गुरु नानक पातशाह जी की होएगी। कुछ ऐसे राग हैं जिमें देव गंधारी वगैरह, उन्होंने गुरु नानक पातशाह जी की बाणी नहीं है। जे उस राग विच पहली पातशाही की बाणी ना हो ते फिर दूजे की, जे दूजे की ना हो ते तीजे की शुरू होएगी। जिमें असी पढ़ते हाँ तो पता लगता है कि जेकर तीजे पातशाह की भी बाणी ना हो तो फिर उस राग विच चौथी पातशाही की बाणी सब तो पहला लिखी जाएगी, नवा राग शुरू होएगा। पर पंचम पातशाह जी की बाणी उस राग विच चढ़ाने तो बाद ਫਿਰ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਹਸਤ ਲਿਖਤ ਮਿਹਨਤ ਕਰਕੇ ਉਸ ਰਾਗ ਵਿੱਚ ਆਪਣੀ ਬਾਣੀ ਚੜ੍ਹਦੇ ਹਨ। ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਿੱਥੇ ਬਾਣੀ ਉਸ ਰਾਗ ਵਿੱਚ ਜੇਕਰ ਹੈ ਤਾਂ ਉਸੇ ਟੌਪਿਕ ਉਸੇ ਲੜੀ ਉਸੇ ਸਬਜੈਕਟ ਉਸੇ ਪ੍ਰਕਰਣ ਦੇ ਵਿੱਚ ਫਿਰ ਉਸੇ ਰਾਗ ਵਿੱਚ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ। ਅਤੇ ਭਗਤਾਂ ਦੀ ਬਾਣੀ ਜਦੋਂ ਸ਼ੁਰੂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਕਬੀਰ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ। ਜੇਕਰ ਕਬੀਰ ਸਾਹਿਬ ਦੀ ਨਾ ਹੋਵੇ ਤਾਂ ਨਾਮਦੇਵ ਜੀ, ਰਵਿਦਾਸ ਜੀ, ਫਰੀਦ ਜੀ, ਇਹਨਾਂ ਦੀ ਬਾਣੀ ਸ਼ੁਰੂ ਹੁੰਦੀ ਹੈ। ਇਹ ਬਾਣੀ ਦੀ ਬਣਤਰ ਦਾ ਢੰਗ ਹੈ। ਤਾਂ ਇੱਥੇ 19 ਪੜ੍ਹ ਕੇ ਪਤਾ ਲੱਗਦਾ ਹੈ ਕਿ ਭਗਤਾਂ ਦੀ ਬਾਣੀ ਦੇ ਸਿਰਲੇਖ ਹੇਠਾਂ ਗੌੜੀ ਰਾਗ ਵਿੱਚ ਕਬੀਰ ਸਾਹਿਬ ਦੇ ਇੱਥੇ ਤੱਕ 19 ਸ਼ਬਦ ਆ ਚੁੱਕੇ ਹਨ। ਹੁਣ ਅਸੀਂ ਇਹ ਵਿਚਾਰਨਾ ਹੈ ਕਿ ਗੁਰੂ ਸਾਹਿਬ ਕਹਿ ਰਹੇ ਹਨ ਗੁਰੂ ਗ੍ਰੰਥ ਸਾਹਿਬ ਦੇ ਇਸ ਕੀਮਤੀ ਸ਼ਬਦ ਰਾਹੀਂ, ਕੰਚਨ ਸਿਉਂ ਪਾਈਐ ਨਹੀਂ ਤੋਲ। ਕੰਚਨ ਕਹਿੰਦੇ ਨੇ ਸੋਨਾ, ਸੋਨੇ ਦੇ ਵੱਟੇ, ਸੋਨੇ ਦੇ ਬਰਾਬਰ, ਮੈਕਸੀਮਮ ਜਿਤਨਾ ਵੀ ਹੋ ਸਕਦਾ ਉਤਨਾ ਸੋਨਾ ਦੇ ਕੇ ਰੱਬ ਜੀ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕੰਚਨ ਸਿਉਂ ਪਾਈਐ ਨਹੀਂ ਤੋਲ। ਤੋਲ ਕੀ ਹੈ? ਰੱਬ ਜੀ ਦੀ ਵਡਿਆਈ, ਰੱਬ ਜੀ ਦੀ ਉਸਤਤ, ਰੱਬ ਜੀ ਦਾ ਨਾਮ, ਰੱਬ ਜੀ ਦਾ ਗਿਆਨ, ਰੱਬ ਜੀ ਦੇ ਗੁਣ, ਰੱਬ ਜੀ ਦੇ ਨਾਲ ਇਕਮਿਕ ਅਵਸਥਾ, ਇਹ ਸੋਨਾ ਦੇ ਕੇ ਉਸਦੇ ਵੱਟੇ ਉਹਦੇ ਬਦਲੇ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਕੰਚਨ ਸਿਉਂ ਪਾਈਐ ਨਹੀਂ ਤੋਲ। ਤੇ ਰੱਬ ਜੀ ਦੀ ਇਹ ਵਡਿਆਈ ਹੈ, ਵਾਹਿਗੁਰੂ ਜੀ ਦੀ, ਰਾਮ ਜੀ ਦੀ, ਗੋਡ ਖੁਦਾ ਅੱਲਾ ਕਰਤਾ ਪੁਰਖ ਜੀ ਦੀ, ਸਾਰੀ ਸ੍ਰਿਸ਼ਟੀ ਦੇ ਮਾਲਕ ਜੀ ਦੀ ਇਹ ਵਡਿਆਈ ਹੈ ਕਿ ਉਹਨਾਂ ਨੇ ਗੁਰਪ੍ਰਸਾਦ ਵਾਲਾ ਸੱਚ ਦਾ ਗਿਆਨ ਸਾਰੀ ਦੁਨੀਆ ਵਾਸਤੇ ਬਾਰਿਸ਼ ਕਰਕੇ, ਗ੍ਰੇਸ ਕਿਰਪਾ ਕਰਕੇ ਵੰਡਿਆ ਹੋਇਆ, ਦਿੱਤਾ ਹੋਇਆ ਸਭ ਨੂੰ, ਸਾਰਿਆਂ ਵਾਸਤੇ ਲਗਾਤਾਰ ਸਭ ਜਗ੍ਹਾ ਵਿਦਾਊਟ ਫੇਲ, ਵਿਦਾਊਟ ਐਨੀ ਇੰਟਰਪਸ਼ਨ, ਇਨਐਵੀਟੇਬਲ, ਜਿਸ ਨੂੰ ਅਟਲ ਨੂੰ ਚੇਂਜ ਵੀ ਨਹੀਂ ਕਰ ਸਕਦੇ ਨੇ, ਸਭ ਜਗ੍ਹਾ ਰੱਬ ਜੀ ਦਾ ਗਿਆਨ ਹਮੇਸ਼ਾ ਵਾਸਤੇ, ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ ਅਵੇਲੇਬਲ ਹੈ। ਇਹ ਰੱਬ ਜੀ ਦੀ ਕਿਰਪਾ ਦੀ, ਬਖਸ਼ਿਸ਼ ਦੀ ਨਿਸ਼ਾਨੀ ਹੈ। ਗੁਰਪ੍ਰਸਾਦ ਕਹਿੰਦੇ ਨੇ, ਪ੍ਰਸ਼ਾਦ ਨਹੀਂ ਕਹਿੰਦੇ ਨੇ, ਗੁਰਪ੍ਰਸਾਦ। ਪ੍ਰਸਾਦ ਕਿਰਪਾ ਹੁੰਦੀ ਹੈ। ਕਈ ਬੰਦੇ ਪ੍ਰਸਾਦ ਅਤੇ ਕੜਾ ਪ੍ਰਸ਼ਾਦ ਨੂੰ ਸੇਮ ਸੇਮ ਕਰਕੇ ਉਚਾਰਨ ਕਰਨ ਲੱਗ ਪੈਂਦੇ ਨੇ, ਉਹ ਸਮਝਦੇ ਨੇ ਪ੍ਰਸਾਦ ਪ੍ਰਸ਼ਾਦ ਹੀ ਹੈ। ਪ੍ਰਸਾਦ, ਕਿਰਪਾ, ਬਖਸ਼ਿਸ਼, ਗ੍ਰੇਸ, ਰਹਿਮਤ, ਨਦਰੇ ਕਰਮ, ਤੇ ਰੱਬ ਜੀ ਨੇ ਉਹ ਕਿਰਪਾ ਬਖਸ਼ਿਸ਼ ਜੋ ਕੀਤੀ ਹੋਈ ਹੈ ਸੱਚ ਦਾ ਗਿਆਨ, ਉਸ ਨੂੰ ਗੁਰ ਕਹਿੰਦੇ ਨੇ, ਉਹਨੂੰ ਗੁਰੂ ਕਹਿੰਦੇ ਨੇ। ਪਰ ਕਿਉਂਕਿ ਰੱਬ ਜੀ ਸੱਚੇ ਨੇ, ਉਹਨਾਂ ਦਾ ਗਿਆਨ ਸੱਚਾ ਹੈ, ਉਹਨਾਂ ਦਾ ਨਾਮੜਾ, ਉਹਨਾਂ ਦਾ ਹੁਕਮ, ਨਿਯਮ, ਸਿਸਟਮ ਸੱਚਾ ਹੈ, ਇਸ ਕਰਕੇ ਸੱਤ ਨਾਮ ਕਹਿ ਦਿੰਦੇ ਹਾਂ। ਸੱਤ ਹੈ, ਸੱਚ ਹੈ, ਹਮੇਸ਼ਾ ਸੱਚ ਹੈ। ਸੱਚ ਪੁਰਾਣਾ ਨਾ ਥੀਏ, ਕਦੇ ਪੁਰਾਣਾ ਹੁੰਦਾ ਹੀ ਨਹੀਂ। ਕਈ ਲੋਕਾਂ ਨੂੰ ਭੁਲੇਖਾ ਇਹ ਵੀ ਪੈ ਜਾਂਦਾ ਵੀ ਜੀ ਹੁਣ ਤੇ ਗੁਰੂ ਪਾਤਸ਼ਾਹ ਤੋਂ ਲੈ ਕੇ ਹੁਣ 400-500 ਸਾਲ ਹੋ ਗਏ ਨੇ, ਹੁਣ ਕੁਛ ਚੇਂਜ ਕਰਨੀ ਚਾਹੀਦੀ ਹੈ। ਸੱਚ ਚੇਂਜ ਨਹੀਂ ਹੁੰਦਾ, ਸੱਚ ਪੁਰਾਣਾ ਨਾ ਥੀਏ, ਨਾਮ ਨਾ ਮੈਲਾ ਹੋਏ, ਸੱਚ ਕਦੇ ਚੇਂਜ ਨਹੀਂ ਹੁੰਦਾ, ਇਹ ਹਮੇਸ਼ਾ ਇੱਕੋ ਜਿਹਾ ਰਹਿੰਦਾ। ਸੱਤ ਨਾਮ ਹੈ, ਇਹ ਸੱਤ ਹੈ, ਸੱਚ ਹੈ, ਖਰਾ ਸੱਚ ਹੈ। ਇਸ ਕਰਕੇ ਰੱਬ ਜੀ ਦੇ ਇਸ ਗਿਆਨ ਨੂੰ ਸੱਤ ਗੁਰ ਵੀ ਕਹਿੰਦੇ ਹਨ, ਸੱਚਾ ਗੁਰ, ਸੱਚਾ ਗਿਆਨ। ਇਸ ਗਿਆਨ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਗਿਆ ਤੇ ਇਸ ਗਿਆਨ ਨੂੰ ਕਿਹਾ ਜਾਂਦਾ ਹੈ ਸ਼ਬਦ ਗੁਰੂ। ਗੁਰੂ ਅਰਜਨ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਕੀਮਤੀ ਜੁਗਤ ਦੇ ਰਾਹੀਂ ਇਸ ਸ਼ਬਦ ਗੁਰੂ ਦੇ ਗ੍ਰੰਥ ਨੂੰ ਤਿਆਰ ਕਰਕੇ ਜਾਂਦੇ ਨੇ। ਜੋ ਟੈਕਨੀਕ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਰਤੀ ਸੀ ਉਸ ਟੈਕਨੀਕ ਦੇ ਮੁਤਾਬਕ ਗ੍ਰੰਥ ਤਿਆਰ ਕਰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇਹਦੇ 'ਚ ਐਡ ਕੀਤੀ ਜਾਂਦੀ ਹੈ ਬਾਅਦ ਵਿੱਚ, ਅਤੇ ਉਹ ਸਾਰੇ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾਂ। ਹੁਣ ਸਾਰੀ ਸੰਗਤ ਮੇਰੇ ਨਾਲ ਰਲ ਕੇ ਉੱਚਾ ਬੋਲੇਗੀ, ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕੀਤਾ ਪੰਚਮ ਪਾਤਸ਼ਾਹ ਜੀ ਨੇ, ਗੁਰੂ ਅਰਜਨ ਪਾਤਸ਼ਾਹ ਜੀ ਨੇ, ਤਾਂ ਅਸੀਂ ਸਾਰੇ ਕਵਾਂਗੇ ਹਾਂ ਜੀ। ਸੋ ਗੁਰੂ ਅਰਜਨ ਪਾਤਸ਼ਾਹ ਜੀ ਗ੍ਰੰਥ ਤਿਆਰ ਕਰਦੇ ਨੇ। ਇਸ ਗ੍ਰੰਥ ਦੇ ਵਿੱਚ ਉਹਨਾਂ ਨੇ ਕਿਸੇ ਦਾ ਵੀ ਪੱਖਪਾਤ ਨਹੀਂ ਕੀਤਾ, ਪਰ ਰੱਬ ਜੀ ਦੇ ਨਾਂ ਹੇਠਾਂ ਦੁਨਿਆਵੀ ਕਰਮ ਕਾਂਡ, ਪਾਖੰਡ, ਭੇਖ, ਸੋ ਕਾਰਡ ਤੀਰਥਾਂ ਦਾ ਪਰਦਾ ਫਾਸ਼ ਕੀਤਾ। ਇਹ ਵੀ ਕੰਮ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਭਗਤਾਂ ਦੀ ਬਾਣੀ ਸਮੇਤ ਦਰਜ ਕਰਕੇ ਦਿਖਾ ਦਿੱਤਾ ਕਿ ਦਿਸ ਇਜ਼ ਰੀਅਲ ਮੈਸੇਜ, ਇਹ ਸਤਿਗੁਰ ਹੈ, ਇਹ ਖਰਾ ਸੱਚ ਹੈ। ਹੁਣ ਗੁਰੂ ਅਰਜਨ ਪਾਤਸ਼ਾਹ ਜਿਨ੍ਹਾਂ ਨੇ ਇਹ ਗ੍ਰੰਥ ਤਿਆਰ ਕੀਤਾ ਉਹਨਾਂ ਦੀ ਸ਼ਹੀਦੀ ਦਾ ਸਭ ਤੋਂ ਵੱਡਾ ਕਾਰਨ, ਇਹ ਕਾਰਨ ਨਿੱਕੇ ਮੋਟੇ ਨੇ, ਉਹ ਜੀ ਚੁਬਾਰੇ ਦੀ ਇਟਮੋਰੀ ਤੇ ਲਗਾ ਆਏ, ਉਹ ਜੀ ਚੰਦੂ ਨੇ ਇੰਜ ਕਰ ਦਿੱਤਾ, ਉਹ ਜੀ ਪ੍ਰਿਥੀ ਚੰਦ ਨੇ ਇੰਜ ਕਰ ਦਿੱਤਾ, ਇਹ ਕਾਰਨ ਬੜੇ ਨਿੱਕੇ ਨਿੱਕੇ ਨੇ, ਲਾਈਕ 0.1%। 99.9% ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਖਰਾ ਸੱਚ ਦਾ ਗ੍ਰੰਥ ਜਿਸਨੇ ਤਿਆਰ ਕੀਤਾ ਹੈ ਉਸ ਨੂੰ ਜ਼ਿੰਦੇ ਨਹੀਂ ਰਹਿਣ ਦੇਣਾ। ਇਹ ਗੱਲ ਅਸੀਂ ਕਦੇ ਵਿਚਾਰਦੇ ਹੀ ਨਹੀਂ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਨੇ ਸੱਚ ਦਾ ਗ੍ਰੰਥ ਤਿਆਰ ਕੀਤਾ ਜੋ ਕਿ ਉਸ ਵੇਲੇ ਦੀ ਜ਼ੁਲਮੀ ਹਕੂਮਤ ਨੂੰ ਮਾਫਿਕ ਨਹੀਂ ਸੀ। ਜ਼ੁਲਮੀ ਹਕੂਮਤ ਸਮੇਤ ਝੂਠ ਦਾ ਪ੍ਰਚਾਰ ਕਰਨ ਵਾਲੇ ਰੱਬ ਦੇ ਨਾਂ ਹੇਠਾਂ ਵਿਚੋਲਿਆਂ ਨੂੰ ਮਾਫਕ ਨਹੀਂ ਸੀ। ਉਹਨਾਂ ਸਾਰਿਆਂ ਦੀ ਮਿਲੀ ਭਗਤ ਦੇ ਨਾਲ ਗੁਰੂ ਅਰਜਨ ਪਾਤਸ਼ਾਹ ਜੀ ਦੀ ਤਸੀਹੇ ਦੇ ਕੇ ਸ਼ਹੀਦੀ ਹੋਈ। ਹੁਣ ਜ਼ਰਾ ਸੋਚੋ, ਗੁਰੂ ਅਰਜਨ ਪਾਤਸ਼ਾਹ ਜਿਨ੍ਹਾਂ ਨੇ ਇਤਨੀ ਮਿਹਨਤ ਕਰਕੇ ਇਤਨਾ ਖਰਾ ਸੱਚ ਸਾਰੀ ਦੁਨੀਆ ਵਾਸਤੇ ਇੱਕ ਗ੍ਰੰਥ ਤਿਆਰ ਕਰਕੇ ਦਿੱਤਾ, ਯੂਨੀਵਰਸਲ ਟਰੁੱਥ, ਯੂਨੀਵਰਸਲ ਮੈਸੇਜ, ਸਾਰੀ ਦੁਨੀਆ ਵਾਸਤੇ ਇੱਕ ਸੱਚ ਦਾ ਧਰਮ, ਮਾਨਵਤਾ ਦਾ, ਇਨਸਾਨੀਅਤ ਦਾ ਧਰਮ ਸਾਰੀ ਦੁਨੀਆ ਨੂੰ ਦਿੱਤਾ, ਤੇ ਅਸੀਂ ਰੱਬ ਜੀ ਨੂੰ ਤੇ ਸੋਨਾ ਦੇ ਕੇ ਪ੍ਰਾਪਤ ਨਹੀਂ ਕਰ ਸਕਦੇ ਹਾਂ, ਤੇ ਰੱਬ ਜੀ ਦਾ ਗਿਆਨ ਵੀ ਸੋਨਾ ਦੇ ਕੇ ਪ੍ਰਾਪਤ ਨਹੀਂ ਕਰ ਸਕਦੇ ਹਾਂ, ਤੇ ਅਸੀਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਤਿਆਰ ਕਰਨ ਦੇ ਗ੍ਰੰਥ ਦੇ ਇਵਜ਼ ਵਜੋਂ ਉਸਦੇ ਕੰਪੈਰੀਜ਼ਨ ਵਿੱਚ ਕੀ ਤੋਲ ਪਾਇਆ ਹੈ? ਅਸੀਂ ਤੋਲ ਪਾਇਆ ਹੈ, ਤੁਸੀਂ ਜੋ ਗ੍ਰੰਥ ਵਿੱਚ ਲਿਖਿਆ ਹੈ, ਇਹ ਗ੍ਰੰਥ ਜਿਸ ਟਰੱਕ ਉੱਤੇ, ਇਹ ਗ੍ਰੰਥ ਜਿਸ ਬੱਸ ਉੱਤੇ ਰੱਖਿਆ ਜਾਏਗਾ ਉਹਦੇ ਟਾਇਰ ਤਾਂ ਧੋ ਦਿਆਂਗੇ ਪਰ ਇਸ ਨੂੰ ਪੜਾਂਗੇ ਨਹੀਂ। ਗੁਰੂ ਅਰਜਨ ਪਾਤਸ਼ਾਹ, ਅਸੀਂ ਤੁਹਾਡਾ ਤੋਲ ਇਹ ਪਾਉਣਾ ਚਾਹੁੰਦੇ ਹਾਂ, ਤੁਸੀਂ ਇਸੀ ਗ੍ਰੰਥ ਵਿੱਚ ਲਿਖਿਆ ਫੁੱਲ ਨਹੀਂ ਚੜਾਉਣੇ ਚਾਹੀਦੇ, ਅਸੀਂ ਤੁਹਾਨੂੰ ਨਹੀਂ ਪੜਾਂਗੇ ਪਰ ਫੁੱਲ ਚੜਾਵਾਂਗੇ, ਇਹ ਅਸੀਂ ਤੁਹਾਡੇ ਨਾਲ ਤੋਲ ਪਾ ਰਹੇ ਹਾਂ, ਇਹ ਅਸੀਂ ਤੁਹਾਡੀ ਵੈਲਿਊ ਪਾ ਰਹੇ ਹਾਂ। ਤੁਸੀਂ ਕਿਹਾ ਕਰਮ ਕਾਂਡ ਪਾਖੰਡ ਨਹੀਂ ਕਰਨੇ, ਅਸੀਂ ਕਰਮ ਕਾਂਡ ਪਾਖੰਡ ਔਰ ਭੇਖ ਹੀ ਕਰਾਂਗੇ, ਅਸੀਂ ਸਾਰੀ ਦੁਨੀਆ ਨੂੰ ਮਨਵਾ ਕੇ ਰਾਂਗੇ ਕਿ ਧਰਮ ਦਾ ਪ੍ਰਚਾਰ ਕਰਨ ਵਾਲੇ ਦਾ ਵੱਖਰਾ ਕੋਈ ਭੇਖ ਹੁੰਦਾ ਹੈ। ਪਰ ਗੁਰੂ ਪਾਤਸ਼ਾਹ ਬਾਣੀ ਅੰਦਰ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਭਾਗ ਓਏ ਹਰ ਕੇ ਸੰਤ ਨਾ ਆਖੀ ਬਾਨਾਰਸ ਕੇ ਠੱਗ, ਤੇ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ, ਚਿੱਟੇ ਚਿੱਟੇ ਕੱਪੜੇ ਪਾ ਕੇ ਰੱਬ ਦਾ ਪ੍ਰਚਾਰ ਕਰਨ ਵਾਲੇ, ਕੋਈ ਖਾਸ ਭੇਖ ਪਾ ਲੈਣ ਵਾਲੇ ਨੂੰ ਰੱਬ ਜੀ ਦਾ ਪ੍ਰਚਾਰਕ ਨਹੀਂ ਕਹਿੰਦੇ ਨੇ। ਇਹਦਾ ਮਤਲਬ ਕੀ ਹੋਇਆ? ਗੁਰਬਾਣੀ ਗ੍ਰਸਤ ਪ੍ਰਵਾਨ ਕਰਦੀ ਹੈ, ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ ਉਹ ਪਹਿਲੀ ਲਾਮ ਵਿੱਚ ਸਿਖਾਉਂਦੇ ਨੇ, ਤਾਂ ਜੋ ਅਸੀਂ ਰੈਗੂਲਰ ਜੀਵਨ ਵਿੱਚ ਆਪਣੇ ਗ੍ਰੇਸਫੁੱਲ ਢੰਗ ਦੇ ਨਾਲ ਕੱਪੜੇ ਪਾਉਂਦੇ ਹਾਂ, ਉਹ ਕੱਪੜੇ ਪਾ ਕੇ ਮਨੁੱਖ ਧਰਮ ਜੀ ਸਕਦਾ ਹੈ, ਮਨੁੱਖ ਧਰਮ ਦਾ ਇੱਕ ਦੂਜੇ ਨਾਲ ਸਾਂਝ ਕਰ ਸਕਦਾ ਹੈ, ਆਪ ਜਪੋ ਅਵਰਾ ਨਾਮ ਜਪਾਓ ਕਰ ਸਕਦਾ ਹੈ, ਅਤੇ ਉਸ ਸੱਚ ਨੂੰ ਹੋਰਾਂ ਨਾਲ ਵਿਚਾਰ ਸਾਂਝ ਕਰ ਸਕਦਾ ਹੈ, ਪ੍ਰਚਾਰ ਵੀ ਕਰ ਸਕਦਾ। ਪਰ ਅਸੀਂ ਗੁਰੂ ਅਰਜਨ ਪਾਤਸ਼ਾਹ ਜੀ ਤੁਹਾਡੀ ਇਸ ਕੀਮਤੀ ਦੇਣ ਨੂੰ ਅਸੀਂ ਨਹੀਂ ਮੰਨਾਂਗੇ, ਇਹ ਅਸੀਂ ਤੁਹਾਡੇ ਨਾਲ ਤੋਲ ਪਾ ਰਹੇ ਹਾਂ। ਤੁਸੀਂ ਕਿਹਾ ਕੰਚਨ ਸਿਉ ਪਾਈ ਹੈ ਨਹੀਂ ਤੋਲ, ਅਸੀਂ ਪੈਸੇ ਰੱਖ ਦਿਆਂਗੇ, ਪਰ ਤੁਹਾਡੀ ਗੱਲ ਨਾ ਸੁਣਾਂਗੇ, ਨਾ ਪੜਾਂਗੇ, ਨਾ ਵਿਚਾਰਾਂਗੇ। ਹੁਣ ਆ ਜਾ ਕੇ ਇਹ ਗੱਲ ਸਾਰੀ ਮੁੱਕੀ ਕਿੱਥੇ, ਇੱਕ ਸਲੋਟ ਵਿੱਚ ਜਾ ਕੇ ਰੁਕ ਗਈ। ਉਹ ਸਲੋਟ ਕੀ ਹੈ? ਅੱਜ ਲੱਗਦਾ ਹੀ ਸ਼ਾਇਦ ਭਾਣਾ ਵਰਤਿਆ, ਸ਼ਾਇਦ ਸਾਨੂੰ ਜਗਾਉਣ ਵਾਸਤੇ। ਉਹ ਸਲੋਟ ਅਸੀਂ ਰੱਖ ਲਈ ਕਿ ਅਸੀਂ ਸਾਰੀ ਤੁਹਾਡੀ ਸ਼ਹੀਦੀ ਦੀ ਕੀਮਤ ਪਾਵਾਂਗੇ, ਰੂਹ ਅਫਜ਼ੇ ਦੀ ਲੱਸੀ ਵਰਤਾਵਾਂਗੇ। ਪਰ ਇਸ ਬਾਰਿਸ਼ ਵਿੱਚ ਹੁਣ ਕੋਈ ਪੀ ਨਹੀਂ ਰਿਹਾ। ਜਿਨ੍ਹਾਂ ਦਾ ਸਿਰਫ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਲਿੰਕ ਲੱਸੀ ਵਾਲੇ ਪੁਰਬ ਨਾਮ ਤੱਕ ਰਹਿ ਗਿਆ, ਅੱਜ ਮੌਸਮ ਦੇ ਵਿੱਚ ਉਹ ਲੱਸੀ ਵਰਤਾਈ ਨਹੀਂ ਜਾ ਸਕਦੀ, ਭਈ ਬਾਰਿਸ਼ ਲੱਗੀ ਹੋਈ ਹੈ। ਐਸੇ ਮਨੁੱਖ ਤੇ ਘਰੋਂ ਅੱਜ ਉਦਮ ਹੀ ਕਰਕੇ ਨਹੀਂ ਆ ਪਾਣਗੇ ਵੀ ਬਾਰਿਸ਼ ਲੱਗੀ ਹੈ, ਸੰਗਤਾਂ ਲੱਸੀ ਪੀਣਗੀਆਂ ਨਹੀਂ ਬਰਫ਼ ਦੀਆਂ। ਉਹ ਜੀ ਬਾਰਿਸ਼ ਲੱਗੀ ਹੈ, ਸੰਗਤਾਂ ਆਣਗੀਆਂ ਨਹੀਂ। ਤੁਸੀਂ ਦੇਖਣਾ, ਐਵੇਂ ਅਸੀਂ ਚਾਹੁੰਦੇ ਹਾਂ ਗਰਮੀ ਨਾ ਪਵੇ, ਧੁੱਪ ਨਾ ਚੜ੍ਹੇ, ਲੂ ਨਾ ਚੱਲੇ, ਪਰ ਇਸ ਪੁਰਬ ਤੇ ਅਸੀਂ ਚਾਹੁੰਦੇ ਹਾਂ ਚੜ੍ਹੇ। ਕਿਉਂ? ਕਿਉਂਕਿ ਅਸੀਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਦੀ ਲੱਸੀ ਵਰਤਾਉਣੀ ਹੈ। ਚੜ੍ਹੇ, ਗਰਮੀ ਚੜ੍ਹੇ, ਵੱਧ ਤੋਂ ਵੱਧ ਗਰਮੀ ਹੋਵੇ ਤਾਂ ਕਿ ਸਾਡੀ ਲੱਸੀ ਜ਼ਿਆਦਾ। ਇਹ ਗੁਰੂ ਪਾਤਸ਼ਾਹ ਜੀ, ਅਸੀਂ ਤੁਹਾਡਾ ਤੋਲ ਪਾ ਰਹੇ ਹਾਂ। ਸੋਚੀਏ, ਵਿਚਾਰੀਏ, ਇਹੀ ਜੇ ਬਾਰਿਸ਼ ਨਾ ਹੁੰਦੀ, ਇੱਥੇ ਸੰਗਤਾਂ ਹੁਮਾ ਹੁਮਾ ਕੇ ਆਉਂਦੀਆਂ। ਪਰ ਕੰਚਨ ਸਿਉ ਪਾਈਏ ਨਹੀਂ ਤੋਲ, ਹੁਣ ਸੋਨੇ ਦੀ ਤੇ ਅਸੀਂ ਲੱਸੀ ਨਹੀਂ ਸੀ ਬਣਾ ਸਕਦੇ, ਇਸ ਕਰਕੇ ਅਮੀਰ ਤੇ ਅਸੀਂ ਵੈਸੇ ਹੀ ਬਹੁਤ ਹਾਂ, ਤੇ ਅਸੀਂ ਇੰਝ ਕਰ ਸਕਦੇ ਹਾਂ ਬਦਾਮ ਦੀ, ਛੁਹਾਰਿਆਂ ਦੀ, ਕਾਜੂ ਦੀ, ਉਹਨਾਂ ਦੀ ਲੱਸੀ ਬਣਾ ਕੇ ਸ਼ਰਦਾਈ ਘੋਟ ਕੇ ਉਹਦੀ ਲੱਸੀ ਵੰਡਾਂਗੇ। ਬਾਰ ਬਾਰ ਮੈਨੂੰ ਲੱਸੀ ਕਹਿਣ ਦੀ ਲੋੜ ਹੁਣ ਰਹੀ ਨਹੀਂ। ਜੇ ਤੁਹਾਡਾ ਹਿਰਦਾ ਤੁਹਾਨੂੰ ਟੁੰਬ ਗਿਆ ਤਾਂ ਅਸੀਂ ਸੋਚਾਂਗੇ ਕਿ ਰੱਬ ਜੀ ਨੂੰ ਪਾਣਾ, ਰੱਬ ਜੀ ਦੇ ਗਿਆਨ ਨੂੰ ਪਾਣਾ ਤਾਂ ਕੀ ਕਰਨਾ ਪਏਗਾ। ਇਸ ਕਰਕੇ ਸਾਨੂੰ ਅੱਜ ਕਬੀਰ ਸਾਹਿਬ ਦਾ ਇਹ ਸ਼ਬਦ ਪਿਕਅਪ ਕਰਨਾ ਪਿਆ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ, ਮੈਂ ਮਨ ਦਿੱਤਾ, ਲੱਸੀ ਨਹੀਂ ਵਰਤਾਈ, ਮੈਂ ਸੋਨਾ ਨਹੀਂ ਰੱਖਿਆ, ਮੈਂ ਗੁਰੂ ਅੱਗੇ ਲਿਆ ਕੇ ਦੁੱਧ ਆਟਾ ਚਾਵਲ ਨਹੀਂ ਰੱਖੇ, ਮੈਂ ਗੁਰੂ ਅੱਗੇ ਆ ਕੇ ਕੋਈ ਵੀ ਦੁਨਿਆਵੀ ਚੀਜ਼ ਨਹੀਂ ਚੜਾਈ, ਮੈਂ ਕੀ ਕੀਤਾ, ਮਨ ਦੇ, ਮੈਂ ਮਨ ਦਿੱਤਾ, ਰਾਮ ਲਿਆ ਹੈ ਮੋਲ, ਮੈਂ ਕੀਮਤ ਪੇ ਕੀਤੀ ਹੈ। ਅੱਜ ਵੀ ਦੁਨੀਆ ਦੇ ਵਿੱਚ ਇਕਨੋਮਿਕਸ ਪੜ੍ਹੀ ਜਾਂਦੀ ਹੈ, ਪੜ੍ਹਾਈ ਜਾਂਦੀ ਹੈ, ਔਰ ਇਕਨੋਮਿਕਸ ਦੇ ਵਾਸਤੇ ਇਤਨੇ ਵੱਡੇ ਵੱਡੇ ਪ੍ਰੋਫੈਸਰ, PhD, ਔਰ ਸਾਰੀ ਦੁਨੀਆ ਇਕਨੋਮਿਕਸ ਨੂੰ ਅਮਰੀਕਾ ਤੱਕ ਪੜ੍ਹਨ ਜਾਂਦੀ ਹੈ, ਸਮਝਦੀ ਹੈ। ਤਾਂ ਇਕਨੋਮਿਕਸ ਦਾ ਲਾਅ ਹੈ, ਕੋਈ ਚੀਜ਼ ਲੈਣ ਵਾਸਤੇ ਕੁਛ ਦੇਣਾ ਪੈਂਦਾ ਹੈ। ਪਹਿਲਾਂ ਬਾਰਟਰ ਸਿਸਟਮ ਹੁੰਦਾ ਸੀ। ਬਾਰਟਰ ਸਿਸਟਮ ਵਿੱਚ ਕੀ ਕਰਦੇ ਸੀ, ਵੀ ਮੇਰੇ ਘਰ ਤੇ ਛੋਲੇ ਉੱਗੇ ਨੇ, ਤੁਹਾਡੇ ਕੋਲ ਚਾਵਲ ਨੇ, ਥੋੜੇ ਜਿਹੇ ਛੋਲੇ ਲੈ ਲਓ, ਉਤਨੇ ਚਾਵਲ ਮੈਨੂੰ ਦੇ ਦਿਓ, ਜਾਂ ਮੈਂ ਕਣਕ ਉਗਾਉਂਦਾ, ਜਾਂ ਮੈਂ ਟਮਾਟਰ ਉਗਾਉਂਦਾ, ਤੁਸੀਂ ਮੇਰੇ ਟਮਾਟਰ ਲੈ ਲਓ, ਮੈਨੂੰ ਕਣਕ ਦੇ ਦਿਓ। ਕੋਈ ਕਿਸੇ ਨੂੰ ਕਣਕ ਦੇ ਦਿੰਦਾ ਸੀ, ਉਹਦੇ ਕੋਲੋਂ ਕੱਪੜੇ ਲੈ ਲੈਂਦਾ ਸੀ, ਇਹਨੂੰ ਬਾਰਟਰ ਸਿਸਟਮ ਕਹਿੰਦੇ। ਐਕਸਚੇਂਜ ਵਿੱਚ ਕੁਛ ਲਿਆ ਦਿੱਤਾ, ਆਦਾਨ ਪ੍ਰਦਾਨ, ਲੈਣਾ ਦੇਣਾ, ਇੰਪੋਰਟ ਐਕਸਪੋਰਟ, ਇਸ ਨੂੰ ਕਹਿੰਦੇ ਨੇ ਬਿਜ਼ਨਸ, ਵਿਆਪਾਰ। ਗੁਰੂ ਪਾਤਸ਼ਾਹ ਬਾਣੀ ਅੰਦਰ ਇਹ ਲਫ਼ਜ਼ ਵਰਤਦੇ ਨੇ, ਬਈ ਇਹ ਇਨਸਾਨ ਤੁਹਾਨੂੰ ਆਪਣੇ ਨਿੱਜੀ ਜੀਵਨ ਵਿੱਚ ਸਰੀਰਕ ਤੌਰ 'ਤੇ ਜੀਣ ਵਾਸਤੇ, ਦੁਨਿਆਵੀ ਪਦਾਰਥ ਲੈਣ ਵਾਸਤੇ ਵਿਆਪਾਰ ਕਰਨਾ ਪੈਂਦਾ ਹੈ, ਬਾਰਟਰ ਸਿਸਟਮ ਨਾਲ ਜਾਂ ਮਾਇਆ ਦੇ ਕੇ। ਪਰ ਇੱਕ ਸੱਚ ਦਾ ਵੀ ਵਪਾਰ ਕਰਿਆ ਕਰ, ਤਾਂ ਉਹੀ ਲਫ਼ਜ਼ ਵਰਤ ਕੇ ਕਹਿ ਦਿੱਤਾ, ਸੱਚ ਵਪਾਰ ਕਰੋ ਵਪਾਰੀ, ਤਾਂ ਕਿ ਤੈਨੂੰ ਫਾਇਦਾ ਕੀ ਹੋਏਗਾ, ਦਰਗਾਹ ਨਿਭ ਹੈ ਖੇਪ ਤੁਮਾਰੀ, ਤੇਰੀ ਮਿਹਨਤ ਰੱਬ ਜੀ ਦੇ ਦਰ ਤੇ ਪ੍ਰਵਾਨ ਹੋ ਜਾਂਦੀ ਹੈ ਜੇ ਤੂੰ ਸੱਚ ਦਾ ਵਪਾਰ ਕਰੇ। ਹੁਣ ਸੱਚ ਦਾ ਵਪਾਰ ਕੀ ਹੈ? ਦੁਨਿਆਵੀ ਪਦਾਰਥਾਂ ਦੀ ਚੀਜ਼ ਦੀ ਦੁਨੀਆਂ 'ਚ ਦੇਖੀਏ ਤਾਂ ਬਾਰਟਰ ਸਿਸਟਮ ਸੀ, ਉਸ ਤੋਂ ਬਾਅਦ ਪੈਸਾ ਦਿੰਦੇ ਸਨ, ਜਾਂ ਕਈ ਲੋਕ ਅੱਜ ਵੀ ਉਹਨਾਂ ਕੋਲ ਜੇ ਸੋਨਾ ਢੇਰ ਸਾਰਾ ਹੋਵੇ, ਪੁਰਾਣੇ ਗਹਿਣੇ ਬਣੇ ਹੋਣ ਔਰ ਪੈਸੇ ਨਾ ਹੋਣ, ਅਤੇ ਉਹ ਜਾ ਕੇ ਕਹਿੰਦੇ ਨੇ ਭਾਈ ਇਹਨੂੰ ਤੋਲ ਦੇ, ਇਹਦੇ ਨਾਲ ਟੋਟਲ ਕਿਤਨਾ ਬਣਿਆ, ਅਤੇ ਉਸਦੇ ਬਦਲੇ ਮੈਨੂੰ ਇਤਨਾ ਸੋਨਾ ਦੇ ਦੇ, ਇਤਨੀ ਬਣੀ ਹੋਈ ਕੋਈ ਚੀਜ਼ ਦੇ ਦੇ। ਉਹ ਆਪਣੀ ਲੇਬਰ ਲਗਾ ਲੂ ਕਿ ਸਾਨੂੰ ਦੇ ਦਿੰਦਾ। ਮੰਨ ਲਿਆ ਅਸੀਂ 1,00,000 ਰੁਪਏ ਦਾ ਉਹਨੂੰ ਪੁਰਾਣਾ ਸੋਨਾ ਦੇ ਦਈਏ, ਤਾਂ ਉਹ ਨਵੀਂ ਚੀਜ਼ ਸਾਨੂੰ ਬਣਾ ਕੇ ਭਾਵੇਂ 10,000 ਦੀ ਹੋਵੇ, ਭਾਵੇਂ 20,000 ਦੀ ਹੋਵੇ, ਲੇਬਰ ਲਗਾ ਲੂ ਕਿ ਉਹਦੇ ਬਦਲੇ ਸਾਨੂੰ ਕੁਛ ਦੇ ਦਿੰਦਾ। ਪਰ ਮਨੁੱਖ ਦੀ ਇਹ ਮਾਨਸਿਕ ਅਵਸਥਾ, ਇਸ ਸਾਈਕੋਲੋਜੀ ਨੂੰ ਗੁਰੂ ਪਾਤਸ਼ਾਹ ਸਮਝਦੇ ਸਨ, ਇਸ ਕਰਕੇ ਉਹਨਾਂ ਨੇ ਕਿਹਾ ਤੈਨੂੰ ਰੱਬ ਜੀ ਦੇ ਦਰ ਤੇ ਕੁਛ ਦੇਣਾ ਪਏਗਾ ਤਾਂ ਤੈਨੂੰ ਕੁਛ ਮਿਲੇਗਾ। ਤਾਂ ਦੇਣ ਵਾਸਤੇ ਤੇਰੇ ਕੋਲ ਕੀ ਹੈ? ਜੇ ਫਰਜ਼ ਕਰੋ ਤੂੰ ਕਹੇ ਮੈਂ ਆਪਣੀਆਂ ਅੱਖਾਂ ਤੁਹਾਡੇ ਅੱਗੇ ਦਾਨ ਕਰ ਜਾਵਾਂਗਾ, ਇਹ ਅੱਖਾਂ ਤੇ ਰੱਬ ਜੀ ਨੇ ਦਿੱਤੀਆਂ। ਮੈਂ ਆਪਣੇ ਹੱਥ ਕਟਾ ਕੇ ਤੁਹਾਡੇ ਕੋਲ ਦਾਨ ਦੇ ਜਾਵਾਂਗਾ, ਇਹ ਵੀ ਰੱਬ ਜੀ ਨੇ ਦਿੱਤੇ ਨੇ। ਮੈਂ ਆਪਣਾ ਸੋਨਾ, ਹਾਥੀ, ਅਸ ਦਾਨ, ਗਜ ਦਾਨ, ਘੋੜੇ ਦਾਨ, ਦੁਨੀਆ ਭਰ ਦੀ ਕੋਈ ਵੀ ਚੀਜ਼ ਤੁਹਾਡੇ ਅੱਗੇ ਦਾਨ ਕਰ ਜਾਵਾਂਗਾ। ਕਹੋ ਤੇ ਆਪਣੇ ਮਕਾਨ ਦੀ ਰਜਿਸਟਰੀ ਵੀ ਰੱਖ ਜਾਵਾਂਗਾ। ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ, ਇਹ ਸਾਰੀਆਂ ਚੀਜ਼ਾਂ ਜਿਤਨੀਆਂ ਵੀ ਨੇ, ਭਾਵੇਂ ਤੂੰ ਆਪਣੀ ਪਤਨੀ ਵੀ ਦਾਨ ਕਰ ਜਾ, ਆਪਣੀ ਧੀ ਵੀ ਦਾਨ ਕਰ ਜਾ, ਆਪਣੀ ਅਜ਼ਮਤ ਸਾਰੀ ਦਾਨ ਕਰ ਜਾ, ਆਪਣਾ ਲਾਹੋ ਲਸ਼ਕਰ ਵੀ ਦਾਨ ਕਰ ਜਾ, ਇਹਦੇ ਨਾਲ ਸੱਚ ਨਹੀਂ ਮਿਲਦਾ। ਇਹਦੇ ਬਦਲੇ ਤਾਂ ਉਹ ਹੀ ਮਿਲੇਗਾ ਜੋ ਤੂੰ ਦਿੱਤਾ, ਕਿਉਂਕਿ ਯੂਨਿਟ ਸੇਮ ਰੱਖਣੀ ਪੈਂਦੀ ਹੈ। ਹੁਣ ਜੇ ਤੂੰ ਚਾਹੁੰਦਾ ਕਿ ਮੈਂ ਵਾਹਿਗੁਰੂ ਜੀ ਤੁਹਾਡੇ ਦਰ ਤੇ ਆਇਆ, ਜਾਚਕ ਦਾਨ ਜਾਚੈ, ਜਾਚਨਾ ਕਰਦਾ ਕਿ ਮੈਨੂੰ ਆਪਣਾ ਉਪਦੇਸ਼, ਸਤਿਗੁਰ ਦਾ ਗਿਆਨ ਬਖਸ਼ੋ, ਤਾਂ ਉਹ ਲੈਣ ਵਾਸਤੇ ਤੈਨੂੰ ਕੁਛ ਚੀਜ਼ਾਂ ਛੱਡਣੀਆਂ ਪੈਣਗੀਆਂ, ਉਹ ਦਾਨ ਕਰਨੀਆਂ ਪੈਣਗੀਆਂ ਇੱਥੇ, ਉਹ ਸਰੈਂਡਰ ਕਰਨੀਆਂ ਪੈਣਗੀਆਂ ਇੱਥੇ। ਉਹ ਕੀ ਨੇ? ਉਹ ਚੀਜ਼ਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਬਿਨਾਂ ਸਮਝਿਆਂ ਯੂਜ਼ ਕੀਤੀ ਹੋਈ ਬੁੱਧੀ, ਜਿਹੜਾ ਮਨ ਉਹਦੇ ਵਿੱਚ ਇਨਵੋਲਵ ਹੋਇਆ, ਅਤੇ ਜ਼ਿਆਦਾ ਕਾਮ ਵਿੱਚ ਖਚਤ ਹੋ ਗਿਆ, ਜ਼ਿਆਦਾ ਕ੍ਰੋਧ ਵਿੱਚ ਖਚਤ ਹੋ ਗਿਆ, ਜ਼ਿਆਦਾ ਲੋਭ ਵਿੱਚ, ਜ਼ਿਆਦਾ ਭੈੜੇ ਬੋਲ ਵਿੱਚ, ਖੁਦਗਰਜ਼ੀ ਵਿੱਚ, ਲਾਲਚ ਵਿੱਚ, ਤ੍ਰਿਸ਼ਨਾ ਵਿੱਚ, ਨਿੰਦਾ ਵਿੱਚ, ਲੈਗ ਪੁਲਿੰਗ ਵਿੱਚ, ਇੱਕ ਦੂਜੇ ਦੀ ਇੱਜ਼ਤ ਬੇਇੱਜ਼ਤੀ ਵੱਲ, ਉਸਤਤ ਨਿੰਦਾ ਵਿੱਚ, ਮਾਨ ਅਪਮਾਨ ਵਿੱਚ, ਇਸ ਤੋਂ ਇਲਾਵਾ ਮਨੁੱਖੀ ਵਿਤਕਰੇ ਵਿੱਚ, ਊਂਚ ਨੀਚ ਵਿੱਚ, ਅਮੀਰ ਗਰੀਬ ਵਿੱਚ, ਗੋਰੇ ਕਾਲੇ ਵਿੱਚ, ਇਸਤਰੀ ਮਰਦ ਵਿੱਚ, ਸਟੇਟਸ ਵਿੱਚ, ਇਹ ਸਾਰੇ ਜਿਤਨੇ ਤੂੰ ਕੰਮ ਸਾਂਭੇ ਹੋਏ ਨੇ ਨਾ, ਇਹ ਸਾਰੇ ਕੰਮ ਜਿਹੜੇ ਤੂੰ ਮਾੜੇ ਕੰਮਾਂ ਦੀ ਆਦਤ, ਪ੍ਰੈਕਟਿਸ, ਹੈਬਿਟ ਤੈਨੂੰ ਪਈ ਹੋਈ ਹੈ ਨਾ, ਇਹ ਪਈ ਪਤਾ ਕਿੱਥੋਂ ਹੈ? ਰੱਬ ਜੀ ਨੇ ਨਹੀਂ ਦਿੱਤੀ। ਕਰਨ ਕਾਰਨ ਪ੍ਰਭ ਇੱਕ ਹੈ, ਪਰ ਇਹ ਕਾਰਨ ਨਹੀਂ ਹੈ ਉਹਦਾ, ਇਹ ਕਰਨ ਕਾਰਨ ਤੂੰ ਹੈ। ਕਾਰਨ ਤੇਰਾ ਮਨ ਮੈਲਾ ਇਹ ਸਾਰੀਆਂ ਚੀਜ਼ਾਂ ਐਕਸੈਪਟ ਕਰਦਾ। ਜਿਸ ਦਾ ਚੁੰਬਕ ਹੋਏ ਨਾ, ਆਸ ਪਾਸ ਜਿਤਨਾ ਲੋਹੇ ਦਾ ਬੁਰਾਦਾ ਹੋਏ ਉਹ ਸਾਰੇ ਨੂੰ ਖਿੱਚ ਲੈਂਦਾ, ਇਸ ਦਾ ਤੇਰਾ ਮਨ ਚੁੰਬਕ ਹੈ। ਔਰ ਦੁਨੀਆ ਭਰ ਦੀ ਹਰ ਅਲਾਮਤ, ਹਰ ਬਿਮਾਰੀ, ਹਰ ਈਵਲ, ਹਰ ਸ਼ਾਰਟ ਕਮਿੰਗ, ਹਰ ਭੈੜਾ ਖਿਆਲ, ਹਰ ਗੰਦੀ ਆਦਤ ਇਹ ਚੁੰਬਕ ਵਾਂਗੂ ਖਿੱਚ ਲੈਂਦਾ। ਤੇਰਾ ਮਨ ਮੈਲਾ ਹੈ, ਤੇਰੀਆਂ ਆਦਤਾਂ ਮੈਲੀਆਂ ਨੇ, ਤੇਰੇ ਖਿਆਲ ਮੈਲੇ ਨੇ, ਜਿਨ੍ਹਾਂ ਦੇ ਕਾਰਨ ਤੇਰੀਆਂ ਡੀਡਸ, ਤੇਰੇ ਕਰਮ ਮੈਲੇ ਹੋ ਜਾਂਦੇ ਹਨ। ਇਸ ਕਰਕੇ ਤੂੰ ਕੀ ਕਰ? ਹਾਥੀ ਕੇ ਪਾਉ ਮੈਂ ਸਭ ਕਾ ਪਾਉ, ਸਾਰੀ ਮੁਸੀਬਤਾਂ ਦੀ ਜੜ ਤੇਰਾ ਮੈਲਾ ਮਨ ਹੈ ਨਾ, ਇਸ ਮਨ ਨੂੰ ਸਤਿਗੁਰੂ ਜੀ ਅੱਗੇ ਰੱਖ ਦੇ, ਮਨ ਨੂੰ ਸਤਿਗੁਰੂ ਅੱਗੇ ਵੇਚ ਦੇ, ਮਨ ਵੇਚੈ ਸਤਿਗੁਰ ਕੇ ਪਾਸ। ਪਰ ਹੁਣ ਸੋਚੀਏ, ਅੱਜ ਦੇ ਦਿਨ ਵੀ ਅਸੀਂ ਮਨ ਦੇਣ ਨਹੀਂ ਆਏ, ਲੱਸੀ ਦੇਣ ਆ ਗਏ, ਦੁੱਧ ਦੇਣ ਆ ਗਏ, ਬਦਾਮ ਦੇਣ ਆ ਗਏ, ਕਿਸੇ ਨੇ ਬਰਫ ਦੇਣੀ ਸ਼ੁਰੂ ਕਰਤੀ, ਕਿਸੇ ਨੇ ਚੀਨੀ ਦੇਣੀ ਸ਼ੁਰੂ ਕਰ ਦਿੱਤੀ, ਪਰ ਮਨ ਦੇਣ ਕੋਈ ਨਹੀਂ ਆਇਆ। ਚੀਨੀ ਵੀ ਦਿੱਤੀ ਸੀ ਤੇ ਮਿਠਾਸ ਹੀ ਕਮ ਅਜ਼ ਕਮ ਆ ਗਈ ਹੁੰਦੀ, ਦੁੱਧ ਦਿੱਤਾ ਸੀ ਤਾਂ ਕਮ ਅਜ਼ ਕਮ ਦਿਮਾਗ ਵਿੱਚ, ਰਗਾਂ ਵਿੱਚ ਅੰਮ੍ਰਿਤ ਹੀ ਆ ਗਿਆ ਹੁੰਦਾ, ਬਰਫ ਦਿੱਤੀ ਸੀ ਤਾਂ ਕਮ ਅਜ਼ ਕਮ ਤਪਦੇ ਮੱਥੇ ਤੇ ਠੰਡਕ ਆ ਗਈ ਹੁੰਦੀ, ਪਰ ਉਹ ਦੇ ਕੇ ਨਹੀਂ ਆਈ। ਸਾਡੇ ਸਾਹਮਣੇ ਪ੍ਰੈਕਟੀਕਲ ਪ੍ਰੂਫ ਹੈ, ਸਾਨੂੰ ਰੋਜ਼ ਇਹ ਸੱਚ ਦੇ ਅਗੇਂਸਟ ਵੰਗਾਰ ਪੈਂਦੀ ਹੈ, ਥੱਪੜ ਪੈਂਦੇ ਨੇ, ਪਰ ਅਸੀਂ ਫਿਰ ਵੀ ਜਾਗਦੇ ਨਹੀਂ। ਅਸੀਂ ਆਪਣੀ ਇਹ ਸੋ ਕਾਰਡ ਰਵਾਇਤੀ ਗੱਲ ਨੂੰ ਕਰੀ ਜਾਂਦੇ ਹਾਂ, ਪਰ ਗੁਰੂ ਇਤਿਹਾਸ ਵਿੱਚ ਬਾਣੀ ਵਿੱਚ ਕਿਤੇ ਵੀ ਨਹੀਂ ਹੈ ਕਿ ਕੋਈ ਲੱਸੀ ਵਰਤਾਉਂਦਾ ਸੀ। ਪਰ ਜੇ ਗੁਰੂ ਕੇ ਲੰਗਰ ਵਿੱਚ ਖੀਰ ਕਿਆਲੀ ਵੀ ਵਰਤਾਈ ਜਾਂਦੀ ਸੀ ਤਾਂ ਉਹ ਖੀਰ ਹੈ ਸਤਿਗੁਰ ਦੀ ਮੱਤ, ਸਤ ਖੀਰ ਦੇ ਵਿੱਚ। ਖੀਰ ਨੂੰ ਗੁਰਬਾਣੀ ਵਿੱਚ ਦੁੱਧ ਕਹਿੰਦੇ ਨੇ, ਖੀਰ ਆਧਾਰ ਬਾਰਕ ਜਾਂ ਬੋਤਾ, ਬੱਚਾ ਜਦੋਂ ਦੁੱਧ ਪੀਂਦਾ ਦੁੱਧ ਦਾ ਆਧਾਰ ਉਹਦਾ ਬਣ ਜਾਂਦਾ ਹੈ। ਪਰ ਦੁਨਿਆਵੀ ਤੌਰ ਤੇ ਖੀਰ ਕਿਹਨੂੰ ਕਹਿੰਦੇ ਨੇ, ਜਿਸ ਦੁੱਧ ਵਿੱਚ ਚਾਵਲ ਪਾਏ ਹੋਣ। ਤਾਂ ਜਤ ਸਤ ਦੇ ਚਾਵਲ, ਉੱਚੇ ਆਚਰਣ ਦੇ ਚਾਵਲ, ਸਤਿਗੁਰ ਦੀ ਮੱਤ ਦੇ ਗਿਆਨ ਰੂਪੀ ਦੁੱਧ ਵਿੱਚ ਪਾਉਣਾ ਖੀਰ ਹੈ। ਇਹਨੂੰ ਖੀਰ ਕਿਹਾਲੀ ਕਹਿੰਦੇ ਨੇ। ਹੁਣ ਅਸੀਂ ਅੱਜ ਦੇ ਸ਼ਬਦ ਰਾਹੀਂ ਸਮਝਣਾ ਹੈ, ਕਿਉਂਕਿ ਅਸੀਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਜਿਹੜੀ ਇਤਨੀ ਕੀਮਤੀ ਹੈ, ਉਸਨੂੰ ਅਸੀਂ ਐਵੇਂ ਹੀ ਘੱਟੋ ਰੋਲੀ 'ਚ ਐਵੇਂ ਹੀ ਲੋਗਾ ਮਤ ਕੋ ਫੱਕੜ ਪਾਏ ਵਾਂਗੂ ਫੱਕੜੀ 'ਚ ਨਹੀਂ ਗਵਾਉਣਾ, ਸਮਝਣਾ ਉਹਨੂੰ ਕਿ ਗੁਰੂ ਅਰਜਨ ਪਾਤਸ਼ਾਹ ਸਾਨੂੰ ਸਿਖਾ ਰਹੇ ਨੇ ਕਬੀਰ ਸਾਹਿਬ ਦੀ ਰਸਨਾ ਤੋਂ, ਗੁਰੂ ਗ੍ਰੰਥ ਵਿੱਚ ਬਾਣੀ ਦਰਜ ਹੈ, ਕੰਚਨ ਸਿਉਂ ਪਾਈਐ ਨਹੀਂ ਤੋਲ। ਹੁਣ ਅਸੀਂ ਇੱਕ ਬੱਚੇ ਨੂੰ ਕੰਪੇਅਰ ਕਰਦੇ ਹਾਂ। ਇੱਕ ਬੱਚਾ ਹੈ, ਉਹ ਮੰਮੀ ਪਾਪਾ ਨੂੰ ਜ਼ਿੱਦ ਕਰਦਾ ਹੈ ਕਿ ਮੈਨੂੰ ਜੇਬ ਖਰਚੀ ਦਿਓ। ਮੰਮੀ ਪਾਪਾ ਨੂੰ ਜੇਬ ਖਰਚੀ ਦਿੰਦੇ ਨੇ, ਇਹਨੂੰ ਜਿੰਨੀ ਜੇਬ ਖਰਚੀ ਮਿਲੀ ਇਹਨੇ ਉਡਾ ਦਿੱਤੀ। ਹੁਣ ਉਹਨੂੰ ਸਮਝ ਨਹੀਂ ਹੈ, ਹੁਣ ਉਹਨੂੰ ਰੋਕ ਕੇ ਰੱਖਣ ਦਾ ਸਹਿਜ ਪੇਸ਼ੈਂਸ ਨਹੀਂ ਹੈ, ਅਕਲ ਨਹੀਂ ਹੈ। ਪਰ ਉਹ ਦੇਖਦਾ ਮੈਨੂੰ ਜੇਬ ਖਰਚੀ ਦਿਨੀ 'ਚ ਇੱਕ ਵਾਰੀ ਮਿਲੀ ਸੀ, ਉਹ ਮੈਂ ਖਰਚ ਲਈ, ਪਰ ਸ਼ਾਮ ਨੂੰ ਮੈਨੂੰ ਇੱਕ ਹੋਰ ਚੀਜ਼ ਖਰੀਦਣੀ ਸੀ, ਉਹਦੇ ਵਾਸਤੇ ਪੈਸੇ ਨਹੀਂ ਹਨ। ਹੁਣ ਉਸਨੂੰ ਸਮਝ ਆਇਆ ਕਿ ਕਿਸੇ ਵੇਲੇ ਕੁਛ ਹੋਰ ਵੀ ਖਰੀਦਣਾ ਪੈ ਸਕਦਾ, ਇਸ ਕਰਕੇ ਸਾਰੀ ਜੇਬ ਖਰਚੀ ਖਰਚਦਾ ਨਹੀਂ ਹੈ, ਥੋੜ੍ਹੇ ਥੋੜ੍ਹੇ ਪੈਸੇ ਮਾਂ ਪਿਓ ਤੋਂ ਛੁਪਾ ਕੇ ਜੋੜ ਕੇ ਰੱਖਣੇ ਸ਼ੁਰੂ ਕਰ ਦਿੰਦਾ। ਬਈ ਜਦੋਂ ਕੋਈ ਕੀਮਤੀ ਚੀਜ਼ ਖਰੀਦਣੀ ਹੋਏਗੀ ਮੈਂ ਤਾਂ ਹੀ ਖਰੀਦਾਂਗਾ, ਕੰਜੂਸ ਹੋ ਜਾਂਦਾ। ਪਰ ਇਹ ਕੰਜੂਸੀ ਉਹ ਸੋਚ ਰਿਹਾ, ਮੈਂ ਕੋਈ ਕੀਮਤੀ ਚੀਜ਼ ਖਰੀਦਾਂਗਾ ਤਾਂ ਲਵਾਂਗਾ। ਤਾਂ ਤੱਕ ਉਹ ਆਪਣਾ ਸਭ ਤੋਂ ਕੀਮਤੀ ਮੋਸਟ ਵੈਲਿਊਏਬਲ ਅਸੈਟ ਆਪਣੀ ਜੇਬ ਖਰਚੀ ਦੇ ਪੈਸਿਆਂ ਨੂੰ ਸੰਭਾਲ ਸੰਭਾਲ ਕੇ ਰੱਖਦਾ, ਜਿਸ ਤਰ੍ਹਾਂ ਸੰਜੂੜਾ ਹੁੰਦਾ। ਪਰ ਜਦੋਂ ਦੇਖਦਾ ਮੇਰੇ ਕੰਮ ਦੀ ਚੀਜ਼ ਆਈ ਹੈ, ਉਸ ਵੇਲੇ ਸਾਰੇ ਦੇ ਸਾਰੇ ਪੈਸੇ ਖਰਚ ਕੇ ਉਹ ਵਾਲੀ ਚੀਜ਼ ਲੈ ਲੈਂਦਾ। ਬਿਲਕੁਲ ਉਸੇ ਬੱਚੇ ਦੀ ਨਿਆਈਆਂ ਅਸੀਂ ਵੱਡੇ ਵੀ, ਅਸੀਂ ਇਸ ਦੁਨੀਆ ਦੇ ਵਿੱਚ ਆਪਣੀ ਮਨ ਮਰਜ਼ੀ ਦਾ ਸੁੱਖ ਮਾਣਨ ਵਾਸਤੇ, ਆਪਣੀ ਮਨ ਮਰਜ਼ੀ ਦਾ ਸੋ ਕਾਰਡ ਰਾਜ ਦੂਜਿਆਂ ਨੂੰ ਦਬਾ ਕੇ ਮਾਇਕ ਪਦਾਰਥਾਂ ਦੇ ਵਿੱਚ ਖਚਤ ਹੋ ਕੇ ਮਾਇਕ ਜੀਵਨ ਨੂੰ ਜੀਣਾ ਚਾਹੁੰਦੇ ਹਾਂ, ਤਾਂ ਅਸੀਂ ਉਸ ਬੱਚੇ ਦੇ ਵਾਂਗੂ ਉਹ ਜੇਬ ਖਰਚੀ ਕੀ ਰੱਖੀ ਹੋਈ ਹੈ, ਉਸਤਤ ਨਿੰਦਾ ਇੱਜ਼ਤ ਬੇਇੱਜ਼ਤੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਸ਼ਾ ਤ੍ਰਿਸ਼ਨਾ ਡਿਜ਼ਾਇਰਸ ਦੀਆਂ ਸਾਰੀਆਂ ਚੀਜ਼ਾਂ ਕੋਲ ਰੱਖੀਆਂ ਹੋਈਆਂ। ਇਹ ਅਸੀਂ ਖਰਚਣਾ ਨਹੀਂ ਚਾਹੁੰਦੇ, ਇਹ ਸਾਡਾ ਕੀਮਤੀ ਅਸੈਟ ਹੈ, ਇਹ ਸਾਡਾ ਕੈਪੀਟਲ ਹੈ, ਇਹ ਨਹੀਂ ਖਰਚਣਾ ਚਾਹੁੰਦੇ। ਅਸੀਂ ਪਿੱਛੇ ਜਬਲਪੁਰ ਸ਼ਬਦ ਪੜ੍ਹਿਆ ਸੀ, ਮੇਰਾ ਦਿਲ ਕਰ ਰਿਹਾ ਉਸਨੂੰ ਅਸੀਂ ਦੁਬਾਰਾ ਪੜ੍ਹ ਕੇ ਦੇਖੀਏ। ਮੇਰੀ ਪ੍ਰੀਤ ਗੋਬਿੰਦ ਸਿਉਂ ਚਿੰਨ ਕਟੈ, ਮੇਰੀ ਪ੍ਰੀਤ ਗੋਬਿੰਦ ਸਿਉਂ ਚਿੰਨ ਕਟੈ, ਮੈਂ ਤੋ ਮੋਲ ਮਹਿੰਗੀ ਲਈ ਜੀਸਟੈ, ਮੈਂ ਤੋ ਮੋਲ ਮਹਿੰਗੀ ਲਈ ਜੀਸਟੈ, ਮੇਰੀ ਪ੍ਰੀਤ ਗੋਬਿੰਦ ਸਿਉਂ ਜਿੰਨ ਕਟੈ, ਮੇਰੀ ਪ੍ਰੀਤ
गोबिंद स्यों जिन कटे।
मैं सोचदा मैं रब जी दे नाल बड़ी मुश्किल प्रीत पाई है, पर करमी आपो अपनी के नेड़े के दूर मुताबक जो जो मेरे माड़े कर्म ने माड़े ख्याल ने उन्हां दे कारण मैं रब जी तो दूर हो जाना, मेरी प्रीत उन्हां नाल टूट जाती है। चला तो भिजे कंबली, पर जे मैं चलना ही ना रहा तो टुटे ने। मैं चाहता कि मेरी प्रीत उन्हां नाल टुटे ना, पर जेड़े कारण करके टुटदी है वो कारण जेड़े हैं वो मैं देना नहीं चाहता, छोड़ना नहीं चाहता। मेरी प्रीत गोबिंद सिंह जिन जिन जेड़े कारण करके कटे, पर प्रीत मैं बड़ी महंगी ली हुई है। हुण महंगा सब तो की है, सब तो महंगी चीज मैं अपने सारे अवगुण सरेंडर कर दिते, ता उन्हां दे बदले मैनू की प्राप्त होया? मैं अपनी कुदया रख दिती, क्रुएलिटी रख दिती, मैनू गुरु पातशाह ने दया बख्शी। मैं अपना कसाई पुणा कसायण रख दिती, गुरु पातशाह ने मैनू सारे नाल प्यार देण वाला प्यार बख्श दिता, माफ कर देण वाला जिगरा बख्श दिता। जदों मैं गुरु पातशाह को लाया अपना असंतोख रख दिता, डिसकंटेंटमेंट डिससैटिस्फैक्शन रख दिता, गुरु पातशाह ने मैनू सैटिस्फैक्शन संतोख दे दिता। बड़ी महंगी ली है मैं। इहदा मतलब होया कि जिस इंसान नूं सच लैण दी इच्छा है, सच्चा जीवन जीण दी इच्छा है, गुरु नाल रब नाल इक मिक होण दी इच्छा है, उस इंसान नूं मन देना पेगा। मन सब तो महंगी चीज है, इस करके कहंदे ने मन बेचे सतगुर के पास। लस्सी मत बेचियो, दूध मत रखियो, फूल और हार मत चढ़ाइयो, कोई दुनियावी प्रसाद मत चढ़ाइयो। खिमा करना कड़ा प्रसाद गुरु ग्रंथ साहब की हजूरी विच अकाल तख्त की रहत दे मुताबक असी वरतांदे आ। इह ते सारा इक्वैलिटी का प्रतीक है, बराबरता दा। अमीर गरीब गोरा काला छोटा वड्डा निक्का बच्चा वड्डा बुढ़ा जिदे दंद भी नहीं ने हर कोई खा सकता है। सारे नू बराबरता इक्वैलिटी वास्ते असी रहत मर्यादा दे सिस्टम मुताबक वरतांदे आ। कड़ा प्रसाद रब जी नू नहीं खवांदे आ। जिहड़े लोकी भुलेखे नाल कटोरी ते रख के थले रख देंदे ने उहनां दा भुलेखा हुंदा कि इहनू गुरु जी खा लैणगे रब जी खा लैणगे। दरअसल उह कटोरी च वी असी तां रखदे आ कि जिहड़े सिंह साहिब जी गुरु ग्रंथ साहिब जी दी सेवा कर रहे ने उन्हां दे हाथ थिंदे ना हो जाण, रुमाला या चौर साहब गंदी ना हो जाए। जदों वह उठणगे एक कटोरी वाला प्रसाद खा लैणगे, कटोरी वाला प्रसाद उन्हां वास्ते है। पर जिथे प्रकाश ही ना होया होवे, जिथे कोई ग्रंथी जी या कोई भाई साहब जी सेवा कर ही ना रहे होण, उत्थे भी कटोरी च प्रसाद पाना भुलेखा है कि रब जी खा रहे ने, रब जी खाणगे, गुरु जी खाणगे, यही भुलेखा है। सो कुछ भी तू नहीं रखना, रब नूं तू नहीं खवा सकदा, क्योंकि रब आपे रसिया आप रस आपे रावण हार है। आटे विच भी रब जी ने, घ्यो च भी रब जी ने, दुनिया की हर चीज रब जी ने। तू रब जी की चीज रब जी नूं की खवाएंगा, तू नहीं खवा सकता। भुलेखा लाह दे के रब जी नूं खवांदे आ, भुलेखा राह दे के रब जी नूं कजदे आ। प्रेम पटोला तैशा दिता ढक्कण कू पत मेरी, तू रब जी की पत नहीं कजदा है। प्रेम पटोला ते रब जी का ज्ञान है जिसनों लैके तू अपनी मत नू कजदा है, क्योंकि तेरी मत दुरमत हो जाती है, कुमत हो जाती है, तेरी पत नहीं रहती, अपने आप नू तू कजदा है। असी गुरु साहब नू कजदे नहीं हाँ, यह तो असी सत्कार वजो रुमाला चढ़ाते हाँ, पर रुमाला चढ़ा लेना ही सब कुछ नहीं है। सत्कार वजो रुमाला चढ़ाते हाँ, सत्कार वजो चौर करते हाँ, सत्कार वजो चंदोआ लाते हाँ। क्यों? क्योंकि यह सुप्रीम सतगुर का सच आकाश वांगू सारिया वास्ते एक सच का मैसेज देता है। रब जी नू कुछ चढ़ाया नहीं जा सकता। इस करके अज दे शब्द राही कह रहे ने कंचन सो पाईए नहीं तोल, कुछ भी दे के तू नहीं तोल पा सकता। कंचन दे मैंने ਸੋਨਾ ਹੁੰਦਾ, ਲੇਕਿਨ ਜੇ ਕੰਚਨ ਦਾ ਮਹਿਣਾ ਅਸੀਂ ਸਰੀਰ ਵੀ ਕਰ ਲਈਏ ਤਾਂ ਵੀ ਤੂੰ ਆਪਣਾ ਸਰੀਰ ਦੇ ਕੇ ਵੀ ਰੱਬ ਜੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਸਰੀਰ ਨਾ ਰੱਖਿਆ ਕਰ ਇੱਥੇ ਆ ਕੇ, ਸਰੀਰ ਰੱਖੇਗਾ ਤੇ ਸਰੀਰ ਕੀ ਹੋ ਜਾਂਦਾ। ਆਸਾ ਕੀ ਵਾਰੀ ਚ ਰੋਜ਼ ਪੜ੍ਹਦੇ ਹਾਂ, ਸਰੀਰ ਸਿਰਫ ਰੱਖੇਗਾ ਨਾ, ਉਹਨੂੰ ਕਹਿੰਦੇ ਨੇ ਸੀਸ ਨਿਵਾਇਆ ਕਿਆ ਥੀ ਹੈ ਜਾਂ ਹਿਰਦੇ ਖੁਸ਼ੁੱਦੇ ਜਾਏ। ਜੇ ਤੇਰਾ ਮਨ ਮੈਲਾ ਨਾ, ਸਰੀਰ ਇੱਥੇ ਰੱਖਣ ਦਾ ਫਾਇਦਾ ਨਹੀਂ ਹੈ। ਸਰੀਰਕ ਤੌਰ ਤੇ ਤਾਂ ਮੱਥਾ ਟੇਕਣ ਆਉਂਦੇ ਹਾਂ ਕਿ ਗੁਰੂ ਪਾਤਸ਼ਾਹ ਮੈਨੂੰ ਸੁਮਤ ਬਖਸ਼ੋ, ਮੈਂ ਮਨ ਕੀ ਮਤ ਤਿਆਗਾ, ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ, ਸੁਖ ਪਾਈਏ। ਆਪਣੀ ਮਤ ਆਪਣਾ ਹੁਕਮ ਮੈਨੂੰ ਸਮਝਾ ਦਿਓ ਤਾਂ ਕਿ ਮੈਨੂੰ ਸੁਖ ਆ ਜਾਏ। ਆਪਣੀ ਮਤ ਰੱਖਣ ਆਉਂਦੇ ਹਾਂ, ਸਿਰਫ ਸਰੀਰ ਦੇ ਮੱਥਾ ਟੇਕ ਕੇ ਨਹੀਂ ਟੁਰ ਜਾਂਦੇ ਹਾਂ, ਨਹੀਂ ਟੁਰ ਜਾਣਾ ਚਾਹੀਦਾ। ਸੋ ਰੱਬ ਜੀ ਨੂੰ ਕੁਛ ਵੀ ਚੜਾਇਆ ਨਹੀਂ ਜਾ ਸਕਦਾ। ਹੁਣ ਕਹਿੰਦੇ ਨੇ ਰੱਬ ਜੀ ਨੂੰ ਇੱਕ ਚੀਜ਼ ਦੇ ਦੇਣਾ, ਰੱਬ ਜੀ ਦਾ ਜਿਹੜਾ ਗਿਆਨ ਹੈ ਉਸ ਗਿਆਨ ਅੱਗੇ ਆਪਾ ਵਾਰ ਦੇ, ਆਪਾ ਸਰੈਂਡਰ ਕਰ ਦੇ। ਜਿਹੜੇ ਲੋਕੀ ਆਪਾ ਸਰੈਂਡਰ ਕਰ ਦਿੰਦੇ ਨੇ ਉਹ ਕਿਸੇ ਨੂੰ ਮਾਰਦੇ ਨਹੀਂ ਨੇ, ਉਹ ਕਿਸੇ ਦੀ ਜਾਨ ਨਹੀਂ ਲੈਂਦੇ ਨੇ। ਅੱਜ ਸਾਨੂੰ ਇਹ ਖਿਆਲ ਭੁਲੇਖਾ ਪੈ ਗਿਆ ਵੀ ਕਿਸੇ ਦੀ ਜਾਨ ਲੈਣਾ ਬੜੀ ਕੀਮਤੀ ਗੱਲ ਹੈ। ਨਹੀਂ, ਉਹ ਆਪਾ ਵਾਰ ਦਿੰਦੇ ਨੇ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕਿ 613 ਜਿਵੇਂ ਗੁਰੂ ਅਰਜਨ ਪਾਤਸ਼ਾਹ ਨੇ ਆਪਾ ਵਾਰ ਦਿੱਤਾ। ਹੀ ਡਿਡ ਨਾਟ ਫਾਈਟ ਵਿਦ ਜਹਾਂਗੀਰ, ਹੀ ਡਿਡ ਨਾਟ ਓਬਜੈਕਟ ਐਟ ਆਲ। ਪਰ ਜੇ ਕਹਿੰਦੇ ਨੇ ਇਤਿਹਾਸ ਵਿੱਚ ਲਿਖਿਆ ਕਿ ਉਹਨਾਂ ਨੇ ਕਿਹਾ ਸੀ ਸਾਰੀ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ, ਤਾਂ ਉਹਨਾਂ ਨੇ ਤੇਰਾ ਕੀ ਆ ਮੀਠਾ ਲੱਗ ਗਿਆ। ਉਹ ਉਹਨਾਂ ਨੇ ਕੁਛ ਵੀ ਬਦਲਾ ਲੈਣ ਦੀ, ਕਿਉਂਕਿ ਮਾਫ਼ ਕਰ ਦੇਣ ਦਾ ਉਹਨਾਂ ਕੋਲ ਜਿਗਰਾ ਹੁੰਦਾ। ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂ ਦੇ ਨੂੰ ਹੀ ਕਹਿੰਦੇ ਨੇ ਕਿ ਪੇੜਾਂ ਦੇ ਵਿੱਚ ਇਹ ਗੁਣ ਹੁੰਦਾ ਹੈ, ਪੇੜਾਂ ਦੇ ਵਿੱਚ ਇਹ ਜੀਰਾਂਦ ਹੁੰਦੀ ਹੈ, ਪੇੜਾਂ ਦੀ ਇਹ ਟ੍ਰੀਜ਼ ਦੀ ਇਹ ਹੈਬਿਟ ਹੁੰਦੀ ਹੈ ਕਿ ਉਹਨਾਂ ਨੇ ਮਨੁੱਖ ਨੂੰ ਲੱਕੜ ਤਾਂ ਦੇਣੀ ਦੇਣੀ ਹੈ, ਛਾਂ ਤਾਂ ਦੇਣੀ ਦੇਣੀ ਹੈ, ਫੁੱਲ ਤਾਂ ਦੇਣੇ ਦੇਣੇ ਹਨ, ਫਲ ਵੀ ਦੇਣੇ ਨੇ। ਜੇਕਰ ਪੇੜ ਨੂੰ ਕੋਈ ਪੱਥਰ ਵੀ ਮਾਰਦਾ ਹੈ ਤਾਂ ਪੇੜ ਉਸਨੂੰ ਕਹਿੰਦਾ ਕੁਛ ਨਹੀਂ, ਉਹਨੂੰ ਮਾਰਦਾ ਨਹੀਂ, ਉਹਦੇ ਉੱਤੇ ਢਹਿ ਕੇ ਉਹਦਾ ਸਾਹ ਨਹੀਂ ਰੋਕ ਦਿੰਦਾ, ਬਲਕਿ ਉਹਨੂੰ ਫਲ ਦੇ ਦਿੰਦਾ। ਇਹ ਰੁੱਖਾਂ ਦੀ ਜੀਰਾਂਦ ਹੈ, ਇਹ ਰੁੱਖਾਂ ਦੀ ਹੈਬਿਟ ਹੈ, ਇਹ ਉਹਨਾਂ ਦੀ ਨੇਚਰ ਹੈ। ਤਾਂ ਇਹ ਦਰਵੇਸ਼ਾਂ ਦੀ ਨੇਚਰ ਹੈ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਤੇ ਗੁਰੂ ਅਰਜਨ ਪਾਤਸ਼ਾਹ ਇਹ ਸ਼ਹੀਦੀ ਤੱਤੀ ਤਵੀ ਤੇ ਬੈਠ ਕੇ ਦੇ ਕੇ ਸਾਨੂੰ ਸਿਖਾ ਗਏ ਨੇ ਆਪਾ ਵਾਰ। ਸਤਿਗੁਰ ਅੱਗੇ ਢਹਿ ਪੋ, ਮਨ ਵੇਚਿਆ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਕੀ ਕਾਰਜ ਰਾਸ ਹੋ ਜਾਣਗੇ? ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਸੇਵਕ ਕੋ ਗੁਰ ਸਦਾ ਦਿਆਲ ਹੈ ਨਾ, ਇਹ ਸਤਿਗੁਰ ਦੀ ਕਿਰਪਾ ਹੈ। ਤੂੰ ਮਨ ਦੇ ਦੇ ਬਸ, ਤੇਰੇ ਮਨ ਅੰਦਰ ਬਹੁਤ ਮੈਲ ਹੈ, ਮਨ ਮੈਲੇ ਸਭ ਕੁਛ ਮੈਲਾ। ਤੂੰ ਲੱਸੀ ਵਰਤਾ, ਚਿੱਟੀ ਲੱਸੀ ਵਰਤਾ, ਰੂਹ ਅਫਜ਼ੇ ਵਾਲੀ ਲੱਸੀ ਵਰਤਾ, ਚਿੱਟੇ ਕੱਪੜੇ ਪਾ, ਜੋ ਮਰਜ਼ੀ ਕਰ, ਜਿਤਨੇ ਮਰਜ਼ੀ ਥੜੇ ਧੋਈ ਜਾ, ਜਿਤਨੇ ਮਰਜ਼ੀ ਲੱਸੀਆਂ ਦੇ ਨਾਲ ਤੂੰ ਆਸ ਪਾਸ ਦੇ ਥੜੇ ਧੋਈ ਜਾ, ਤੇਰਾ ਮਨ ਚਿੱਟਾ ਨਹੀਂ ਹੋਏਗਾ। ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਉਹ ਮੈਲੇ ਚਿੱਤ ਹੁੰਦੇ ਨੇ, ਮੈਲੇ ਚਿੱਤ ਬਾਰੇ ਸੋਚ। ਇਹ ਮੈਲਾ ਚਿੱਤ ਤੂੰ ਸਾਫ਼ ਨਹੀਂ ਕਰ ਸਕਦਾ, ਸਤਿਗੁਰੂ ਜੀ ਦੇ ਹੱਟੀ ਤੇ ਰੱਖ ਦੇ। ਸਤਿਗੁਰੂ ਜੀ ਗੁਰ ਦਰਿਆ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹੀ ਰਹਿ, ਸਤਿਗੁਰ ਪਾਈਏ ਪੂਰਾ ਨਾਵਣ, ਪਸ਼ੂ ਪ੍ਰੇਤੋਂ ਦੇਵ ਕਰੈ ਤੈਨੂੰ ਨਾ, ਤੇਰਾ ਸਾਰਾ ਮਨ ਧੋ ਕੇ ਰੱਖ ਦੇਣਗੇ ਸਤਿਗੁਰ ਜੀ। ਮਨ ਧੋਵੋ ਸ਼ਬਦ ਲਾਗੋ, ਹਰਸ਼ੋ ਰਹੋ ਚਿਤ ਲਾਏ, ਸਤਿਗੁਰ ਦੇ ਇਸ ਘਾਟ ਤੇ ਰੱਖ ਦੇ, ਸਤਿਗੁਰ ਦੇ ਸਰੋਵਰ ਚ ਰੱਖ ਦੇ, ਇਸ ਦਰਿਆ ਚ ਰੱਖ ਦੇ, ਸਤਿਗੁਰ ਜੀ ਆਪਣੀ ਗਿਆਨ ਗੰਗਾ ਦੇ ਨਾਲ ਇਹਨੂੰ ਧੋ ਦੇਣਗੇ। ਤੇਰੇ ਕੋਲ ਇਹਦਾ ਕੋਈ ਇਲਾਜ ਨਹੀਂ ਹੈ, ਕੰਚਨ ਸੋ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਤੈਨੂੰ ਰੱਬ ਜੀ ਮਿਲ ਜਾਣਗੇ। ਇਹ ਇੱਕ ਸਾਰੀ ਦੁਨੀਆ ਵਾਸਤੇ ਖਰਾ ਸੱਚ ਨਿਕਲ ਕੇ ਆਇਆ ਕਿ ਆਪਣਾ ਮਨ ਸਤਿਗੁਰ ਦੀ ਮਤ ਅੱਗੇ ਤਿਆਗ ਦਿਓ, ਇਹ ਰੱਬ ਮਿਲਣ ਦੀ ਅਵਸਥਾ ਹੈ। ਰੱਬ ਕੋਈ ਦਿਸਣਾ ਨਹੀਂ ਸ਼ੁਰੂ ਹੋ ਜਾਂਦਾ, ਚਾਰੋਂ ਪਾਸੇ ਅਲੱਗ ਅਲੱਗ ਉਹਦੀਆਂ ਫੋਟੋਆਂ, ਅਲੱਗ ਅਲੱਗ ਉਹਦੀ ਆਕ੍ਰਿਤੀ ਨਹੀਂ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ, ਸਭ ਜਗ੍ਹਾ ਰੱਬ ਜੀ ਮਹਿਸੂਸ ਹੋਣ ਲੱਗ ਪੈਂਦੇ ਨੇ, ਸਾਰੇ ਮਨੁੱਖਾਂ 'ਚ ਵੀ ਰੱਬ ਜੀ ਮਹਿਸੂਸ ਹੋਣ ਲੱਗ ਪੈਂਦੇ ਨੇ। ਜਦੋਂ ਇਸ ਤਰੀਕੇ ਨਾਲ ਜੀਵੀਦਾ ਤਾਂ ਰਹਾਉ ਨੂੰ ਜਰਾ ਖੋਲ੍ਹ ਕੇ ਸਮਝੀਏ। ਰਹਾਉ 'ਚ ਕਹਿੰਦੇ ਨੇ ਅਬ ਮੋਏ ਰਾਮ ਆਪਣਾ ਕਰ ਜਾਣਿਆ, ਹੁਣ ਮੈਨੂੰ ਮੇਰਾ ਰੱਬ ਆਪਣਾ ਲੱਗਦਾ। मेरा राम, मेरा वाहिगुरु, मेरा अल्लाह गॉड खुदा अपना लगता है। क्यों? सहज सुभाए मेरा मन मानिया, सहज सुभाए मेरा मन मान गया। सहज सुभाए की होता है, मैं कोई एफर्ट नहीं कीते, मैनू मेरी अकल चतराई कोई नहीं सी, मैं अपना मन सतगुरु अगे रख दिता। सहज सुभाए, मैनू कोई कर्म कांड नहीं करने पे, मैनू कोई पाखंड नहीं करने पे, मैनू कोई भेख नहीं करना पिया, मैनू किसी तीर्थ ते नहीं जाना पिया, मैनू किसी मिडल मैन की मुठ्ठी चापी नहीं करनी पई, मैनू कोई संत बाबा जी पीर फकीर जी ब्रह्म ज्ञानी के दर से जाके लाची प्रसाद लैके वो गोडे कुट के वो दर से सेवा नहीं करनी पई, मैं तो सतगुर के ज्ञान अगे अपनी मत सरेंडर कर दिती। सहज उपाय, मैनू कोई रटन नहीं करने पे, मैनू माला नहीं फेरनी पई, मैनू मेडिटेशन नहीं करनी पई, मैनू छे छे घंटे चौंकड़े नहीं मारने पे, मैनू कितने जंगल तप करन नहीं जाना पिया, मैं तो हसंदिया खिलंदिया पहनंदिया खावंदिया विच होवे मुकत, मैं अपना रोजमर्रा का जीवन जी रहा सी, सतगुरु ने जिस तरह मैनू समझाया, मैं अपना मन सतगुरु नू दे दिता, सतगुरु ने मैनू समझाया हाथ पांव कर काम सब चीत निरंजन नाल, मैनू सतगुरु ने समझाया उद्यम करें दिया जियो तू कमाम दिया सुख पुंज, अपने सारे रोजमर्रा के जीवन नू प्यार नाल जीना शुरू कर दे। हुण असी सारे कर्म कांड ते करदे जाइए पर अपने जीवन नू ठीक ना करिए, कर्म कांड नहीं ठीक करनगे, उन्होंने तो कर्म धर्म पाखंड जो दिस है तीन जम जगाती लूट। इस तो इलावा कई सज्जन ऐसे हैं जिहड़े कर्मकांड तां नहीं करदे हन, घर बैठे रहिंदे ने, पर वह कहिंदे ने असीं तां शराबां पी के ही मस्त रहना है, सानू की लैना जी, यह कर्म धर्म पाखंड दुनिया करती है, वो जी सानू गुरुद्वारे मंदिर में जाने की लोड़ है, वो जी सानू गुरु की लोड़ है, वो जी पाठ करन की लोड़ है, वो जी खंडे बाटे की पोल छकण की की लोड़ है, वो जी पांच ककार पाण की लोड़ है, वो जी अमृत वेले उठण की लोड़ है, बस वो अपनियां खेडां विच मस्त रहिंदे ने, भाव उन्होंने भी मन नहीं दिता, दुनियावी मनुख ने भी मन नहीं दिता, शराबी मनुख ने भी मन नहीं दिता, बिजनेसमैन ने भी मन नहीं दिता, धार्मिक दुनिया विच आया इन्हें भी मन नहीं दिता, यह अपना भेख लैके आ गया, यह अपने कर्मकांड और पाखंड लैके आ गया, मन नहीं दिता। तो मन दियो सह सुपाए मन मन जाता है, तो सेवक के कारज राज सह सुपाए ऑटोमैटिकली सहजे। फिर रब जी अपने लगन लग पैंदे हन, जे अपने ना लगदे होन तां लोकी कहंदे ने उपर वाले, ओ उपर वाले, जे अपने ना लगदे होन ना मुसलमाना दा खुदा वखरा, हिंदुआं दे राम जी वखरे, सिखां दे वाहिगुरु जी वखरे, इस तरीके दे नाल रब दे ना वखरे 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 रब जी। पर कबीर साहब समझा रहे ने, जे अपना तू समझ ले, खुदा भी तेरा हुई होया, राम भी तेरा हुई होया, वाहिगुरु भी तेरा हुई होया, अल्लाह भी तेरा हुई होया, बीठल भी तेरा हुई होया, हरि भी तेरा हुई होया, सारे बलिहारे जाओ जेते तेरे नाम है, पर अब वे राम अपना कर जाने। जो अपना समझ लीद तो फिर अगे दसते ने कि जो मनुख सिर्फ बारों कथन कथन करते ने वह मानो उस ब्रह्मे वांगू ने जिदी असी कहानियां सुनते रहते हैं, पर खिमा करना असी बहुत सारिया कथावां बहुत सारी व्याख्या इन्हां गल्लां नूं सुनदे रहिंदे आ, ब्रह्मा कौन सी, ब्रह्मा कित्थे गया, अपनी धी पिछे गया, ब्रह्मा खांदा की सी, ब्रह्मा पींदा की सी, ब्रह्मा पैदा कित्थे होया, ब्रह्मा ने कीता की, ब्रह्मा दे मंदर किन्ने ने, यह गल्लां असी सुनदे रहिंदे आ। यह गल्लां रब जी वास्ते मन देना नहीं सिखांदी, उहदी डिटेल ही जाण दा फायदा नहीं है, पर इतना समझ लईए कि जो रब जी दे बारे बयानियां करदा रवे, रब जी दे बारे पढ़ पढ़ गड्डी लद्दिया करदा रवे, पोथे पढ़दा रवे, पर रब जी नूं जीवे ना, तां उहनूं अज दी डेट च कहा जाएगा ब्रह्मे कथ कथ अंत ना पाया, इंज रब जी दा अंत नहीं पाया जा सकदा, तेरी बिरती ब्रह्मे वाली है, साडे अंदर ही बिरती है, साडे अंदर ही ब्रह्मा विष्णु महेश है, पर यह तेरी ब्रह्मे वाली बिरती है कि तू सच जींदा नहीं है, ब्रह्म दियां गल्लां करदा है, गली असी चंगी आचारी बुरियां, ब्रह्मे ब्रह्मे बिरती है, अवर उपदेश है आप ना करे ब्रह्मे दी बिरती, मम्मी पापा आप लड़दे ने, बच्चे नू कहंदे ने किसी से लड़ना नहीं चाहिए, किसी की निंदा नहीं करनी चाहिए, ਮੰਮੀ ਪਾਪਾ ਆਪਸ ਵਿੱਚ ਇੱਕ ਦੂਜੇ ਬਾਰੇ ਲੜ ਕੇ ਝੂਠ ਬੋਲਦੇ ਰਹਿੰਦੇ ਨੇ, ਆਪਣੇ ਸਹੁਰੇ ਪਰਿਵਾਰ ਦੀ ਨਿੰਦਾ ਕਰਦੇ ਰਹਿੰਦੇ ਨੇ, ਉਹ ਨਨਾਣ ਦੀ ਕਰਦੀ ਰਹਿੰਦੀ ਹੈ, ਉਹ ਆਪਣੇ ਸਾਲੇ ਦੀ ਕਰਦਾ ਰਹਿੰਦਾ ਹੈ। ਬ੍ਰਹਮੇ ਕਥ ਕਥ ਅੰਤ ਨਾ ਪਾਇਆ, ਰੱਬ ਦੀਆਂ ਗੱਲਾਂ ਕਰ ਕਰਕੇ ਇਸ ਤਰ੍ਹਾਂ ਰੱਬ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਇਹ ਵਾਲਾ ਜੀਵਨ ਨਾ ਜੀ, ਤੂੰ ਕੀ ਜੀ, ਸੱਚੋ ਰਹਿ ਸਭ ਕੋ ਉੱਪਰ ਸੱਚ ਆਚਾਰ ਵਾਲਾ ਸੱਚਾ ਜੀਵਨ ਜੀ, ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਨਿਰਮਲ, ਜੀਓ ਤਾਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀਂ, ਮਨਸ਼ਾ ਸੱਚ ਸਮਾਣੀ, ਇਹ ਵਾਲਾ ਸੱਚਾ ਜੀਵਨ ਜੀਆ ਕਰ। ਲੇਕਿਨ ਜਿਹੜੇ ਸਤਿਗੁਰ ਦੀ ਮੱਤ ਨੂੰ ਲੈ ਲੈਂਦੇ ਨੇ, ਮਨ ਦੇ ਦਿੰਦੇ ਨੇ, ਉਹਨਾਂ ਨੂੰ ਰਾਮ ਭਗਤ ਕਹਿੰਦੇ ਨੇ। ਰਾਮ ਭਗਤ ਬੈਠੇ ਘਰ ਆਇਆ, ਉਹਨਾਂ ਨੂੰ ਹਿਰਦੇ ਵਿੱਚ ਘਰ ਬੈਠੇ, ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ ਸਮਝ ਆ ਜਾਂਦਾ। ਉਹਨਾਂ ਨੂੰ ਕਿਸੇ ਖਾਸ ਚਾਰ ਦੀਵਾਰਾਂ ਵਾਲੀ ਕਿਸੇ ਜਗ੍ਹਾ ਕਿਸੇ ਖਾਸ ਤੀਰਥ ਤੇ ਰੱਬ ਜੀ ਨੂੰ ਪ੍ਰਾਪਤ ਕਰਨ ਨਹੀਂ ਜਾਣਾ ਪੈਂਦਾ। ਹੁਣ ਕਹਿੰਦੇ ਕਹੋ ਕਬੀਰ ਚੰਚਲ ਮਤ ਤਿਆਗੀ, ਇਹਦਾ ਮਤਲਬ ਜਿਹੜੀ ਸਾਡੀ ਚੰਚਲ ਮਤ ਹੈ, ਇਹ ਭੈੜੇ ਮਨ ਦੇ ਕਾਰਨ ਪੈਦਾ ਹੋਈ ਸੀ, ਇਹ ਵਾਲੀ ਮੈਂ ਮਤ ਰੱਖ ਦਿੱਤੀ। ਸਤਸੰਗ ਜੀ, ਮਤ ਰੱਖਣੀ ਤਾਂ ਆਏਗੀ ਜੇ ਮਨ ਦੇਵਾਂਗੇ, ਮਨ ਵੇਚਿਆ ਸਤਿਗੁਰ ਕੇ ਪਾਸ ਨਹੀਂ ਕਰਾਂਗੇ, ਮਤ ਦੇਣੀ ਨਹੀਂ ਆਏਗੀ। ਅੱਜ ਜਿਤਨੀਆਂ ਵੀ ਅਸੀਂ ਬਹਿਸਾਂ ਕਰਦੇ ਹਾਂ ਨਾ, ਫਿਰ ਅਸੀਂ ਇੰਜ ਨਹੀਂ ਕਰਾਂਗੇ ਤਾਂ ਕਮਾਵਾਂਗੇ ਕਿੱਥੋਂ, ਨਾ ਜੇ ਇੰਜ ਨਹੀਂ ਕਰਾਂਗੇ ਟੱਬਰ ਪਾਲਾਂਗੇ ਕਿਵੇਂ, ਨਾ ਜੇ ਇੰਜ ਨਹੀਂ ਕਰਾਂਗੇ ਤਾਂ ਦੂਜਾ ਮਿੱਠਾ ਬੋਲਾਂਗੇ ਦੂਜਾ ਸਾਡੇ ਸਿਰ ਤੇ ਚੜ ਜਾਏਗਾ। ਉਹ ਜੀ ਅੱਜ ਕੱਲ੍ਹ ਤੇ ਦੋ ਦੀਆਂ ਚਾਰ ਅੱਗੇ ਗਾਲਾਂ ਸੁਣਾਉਣੀਆਂ ਪੈਂਦੀਆਂ, ਲੋਕ ਬਹੁਤ ਜੀ ਖੜੇ ਚੌਂਕ ਤੇ ਸਾਨੂੰ ਵੇਚ ਦੇਣ। ਇਸ ਕਰਕੇ ਨੂੰਹ ਆਪਣੀ ਸੱਸ ਅੱਗੇ, ਸੱਸ ਆਪਣੀ ਨੂੰਹ ਅੱਗੇ, ਤੇ ਅਸੀਂ ਸਾਰੇ ਪਿਤਾ ਪੁੱਤਰ ਸਾਰੇ ਇੱਕ ਦੂਜੇ ਦੇ ਨਾਲ ਨੌਕਰ ਚਾਕਰ ਤੋਂ ਲੈ ਕੇ ਹਰ ਕਿਸੇ ਨਾਲ ਇਹ ਭੈੜੇ ਬੋਲ ਬੋਲ ਕੇ ਆਪਣਾ ਜੀਵਨ ਜੀਂਦੇ ਰਹਿੰਦੇ ਹਾਂ। ਚੰਚਲ ਮਤ ਤਿਆਗਣੀ ਨਹੀਂ ਆਈ ਕਿਉਂਕਿ ਮਨ ਸਤਿਗੁਰ ਨੂੰ ਦਿੱਤਾ ਨਹੀਂ। ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਪਾਗੀ। ਤਾਂ ਮੈਨੂੰ ਕੇਵਲ ਪਤਾ ਕੀ ਪ੍ਰਾਪਤ ਹੋਇਆ, ਓਨਲੀ ਐਂਡ ਓਨਲੀ ਮੈਨੂੰ ਰਾਮ ਭਗਤ ਮੇਰੇ ਭਾਗਾਂ ਵਿੱਚ ਪ੍ਰਾਪਤ ਹੋ ਗਈ। ਇਹਦਾ ਮਤਲਬ ਭਾਗ ਅਸੀਂ ਇੱਥੇ ਬਣਾਉਂਦੇ ਹਾਂ, ਭਾਗ ਪਿਛਲੇ ਜਨਮ ਦੇ ਨਹੀਂ ਆਉਂਦੇ ਨੇ, ਪਿਛਲੇ ਜਨਮ ਦੇ ਭਾਗ ਕਰਮ ਹੋਣਗੇ ਤਾਂ ਸੱਚ ਤੇ ਲਾਲੇ ਗਾਇਆ ਸੀ ਨਹੀਂ ਹੈ। ਗੁਰਬਾਣੀ ਦੇ ਅਰਥਾਂ ਨੂੰ ਗਹਿਰਾਈ 'ਚ ਸਮਝਣਾ ਪਏਗਾ ਕਿ ਨਿੱਜ ਭਾਗੀ ਮਨੁੱਖ ਇੱਥੇ ਬਣਾਉਂਦਾ ਆਪਣੇ ਆਪ ਨੂੰ। ਸ਼ਰਤ ਇਹ ਹੈ ਚੰਚਲ ਮਤ ਤਿਆਗ ਦੇ, ਪਰ ਸ਼ਰਤ ਇਹ ਹੈ ਚੰਚਲ ਮਤ ਤਾਂ ਤਿਆਗ ਸਕੇਗਾ ਜੇ ਮਨ ਤਿਆਗ ਦੇ, ਪਰ ਜੇ ਮਨ ਤਿਆਗ ਦੇਗਾ ਤੇ ਦੁਨੀਆਂ ਭਰ ਦੇ ਸਾਰੇ ਈਵਲਸ ਸਾਰੇ ਭੈੜੇ ਖਿਆਲ ਛੁੱਟ ਜਾਣਗੇ। ਉਹਨੂੰ ਕਹਿੰਦੇ ਨੇ ਪੰਚ ਮਨਾਏ ਪੰਚ ਰੁਸਾਏ ਪੰਚ ਵਸਾਏ ਇਨ ਬਿਦ ਨਗਰ ਉੱਠਾ ਮੇਰੇ ਭਾਈ, ਤਾਂ ਤੇਰਾ ਇਹ ਘਰ ਇਹ ਗ੍ਰਾਮ ਇਹ ਨਗਰ ਜੀਂਦਾ ਰਹਿ ਸਕਦਾ ਹੈ, ਆਬਾਦ ਰਹਿ ਸਕਦਾ ਹੈ, ਇਹਦੇ ਤੇ ਕਲਯੁਗ ਨਹੀਂ ਵਾਪਰੇਗਾ, ਇਹਨੂੰ ਆਤਮਕ ਮੌਤ ਨਹੀਂ ਆਏਗੀ, ਇਹਨੂੰ ਜੰਮ ਛੋੜ ਜਾਣਗੇ, ਤੂੰ ਮੁਕਤ ਆਜ਼ਾਦ ਅਵਸਥਾ ਮਾਣ ਸਕਦਾ। ਇਹਨੂੰ ਕਹਿੰਦੇ ਨੇ ਕੇਵਲ ਰਾਮ ਭਗਤ ਨਿਜ ਭਾਗੀ, ਤੂੰ ਆਪਣੇ ਭਾਗ ਆਪੇ ਬਣਾ ਲੇ। ਇਹ ਗੱਲ ਦੀ ਪੱਲੇ ਚੂਕ ਬੰਨ ਕੇ ਰੱਖਣੀ ਹੈ, ਹਰ ਵੇਲੇ ਇਸ ਗੱਲ ਨੂੰ ਦ੍ਰਿੜ ਕਰਨਾ ਕਿ ਇਸੀ ਜਨਮ ਵਿੱਚ ਇੱਥੇ ਦੇ ਜੀਵਨ ਵਿੱਚ ਹੀ ਅਸੀਂ ਸਤਿਗੁਰ ਦੀ ਮੱਤ ਲੈ ਕੇ ਆਪਣੇ ਭਾਗ ਬਣਾਉਂਦੇ ਹਾਂ। ਸੋ ਜੇ ਅਸੀਂ ਹੁਣ ਆਪਣੇ ਭਾਗ ਬਣਾਉਣੇ ਨੇ, ਅੱਜ ਤੋਂ ਬਾਅਦ ਅਸੀਂ ਸੋਚੀਏ ਕਿ ਅਸੀਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਕਿਵੇਂ ਮਨਾਉਣੀ ਹੈ ਅਤੇ ਗੁਰਬਾਣੀ ਨੂੰ ਕਿਵੇਂ ਪੜ੍ਹ ਕੇ ਇਸ ਨੂੰ ਜੀਣਾ ਤਾਂ ਕਿ ਆਪਣੇ ਭਾਗ ਬਣਾ ਸਕੀਏ। ਆਓ ਇਸ ਸ਼ਬਦ ਨੂੰ ਇੱਕ ਵਾਰੀ ਗਾਇਨ ਕਰਕੇ ਮੈਂ ਅੱਖੀ ਮਦਦ ਜਾ ਚੁੱਕਾ।
ਕੰਚਨ ਸਿਉ ਪਾਇਐ ਨਹੀਂ ਤੋਰ, ਕੰਚਨ ਸਿਉ ਕੰਚਨ ਸਿਉ ਪਾਇਐ ਨਹੀਂ ਤੋਰ, ਮਨ ਦੇ ਹੈ ਮੋਰ, ਕੰਚਨ ਸਿਉ ਕੰਚਨ ਸਿਉ ਕੰਚਨ ਸਿਉ। ਪਾਈਏ ਨਹੀਂ ਤੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।